दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठे हुए सात संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा है सतगुरु गोविंद सिंह सच्चे पातशाह जी दे बालपन दा प्रसंग इथों तक पहुंचा है। ग्रंथाकार भाई संतोख सिंह जी दस रहे सन कि माता नानकी जी बहुत ही ज्यादा अपने पोतरे दे नाल प्यार करदे ने उन्हां दा इशनान भी आप ही कराउंदे ने। कल इथों तक कथा पहुंची सी अज इथों अगे मैं प्रारंभ करदा। श्री गुर तेग बहादुर जाते नाम गए तर प्रथम बखियाते। ग्रंथाकार भाई संतोख सिंह जी लिखते ने कि जदों सतगुरु तेग बहादुर जी गए सन कामरू देश दे वल उथे जाण तों पहला ही कवि जी लिखते ने कि साहबजादे दा नाम सतगुरां ने पहला ही कह दिता सी। पूर्व जन्म वृतांत विचार श्री गुजरी प्रतकीन उचार। कवि संतोख सिंह जी लिखते ने कि सतगुरां दे पहले जन्म दे वृतांत तो जाणू सन सतगुरु तेग बहादुर जी इस करके गुजरी जी नूं उन्हां ने इस तरीके दे नाल हुक्म कीता सी। सो तार नाम हकारन करत बार बार बोले हस परत। जेड़ा नाम सतगुरु तेग बहादुर जी ने आख्या से उस नाम दे नाल ही माता गुजरी जी सतगुरां नूं बुलाउण लग पए ने जदों अजे बहुत छोटे ने पर बार बार जदों बोलदे ने ते हस पैंदे ने बालक स्वरूप सतगुरु जी। बाच अकाल पुरख ते आए गोतर मैं ब्रिंद प्राप्त पाए। पाव के अकाल पुरख दे बचन दे नाल सतगुरु गोविंद सिंह सच्चे पातशाह जी आए सन इस करके गो तर मैं ब्रिंद प्राप्त पाए। गो विखे पाव के पृथ्वी दे विच बिंद तो पाव है के प्राप्त होए इस मात लोक दे उते अवतार नु धारण कीता सतगुरु गोविंद सिंह जी ने। यां ते गोविंद नाम उचारा जो होए चौ कुंटन विस तारा। ये विचार करके फिर सतगुरु तेग बहादुर जी ने इन्हां दा नाम गोविंद उचारिया सी गोविंद रखिया सी। जो होए चौ कुंटन विस्तारा जेड़ा नाम चारे कुंटां दे विच अगे आउण वाले समय दे विच पैदा होना है बहुत ज्यादा फैलना है। सिंह जो पद देवी ने दीन राक्षस हते करोड़ों चीन। कवि संतोख सिंह जी लिखते ने कि जिहड़ा सिंह शब्द है ये सतगुरां दे नाम दे नाल बाद दे विच जुड़िया भाव के देवी ने दीन जिहड़ी देवी सी उन्हें सिंह पद बख्शिया सी इस करके ਸਤਿਗੁਰਾਂ ਦੇ ਨਾਮ ਦੇ ਪਿੱਛੇ ਸਿੰਘ ਸ਼ਬਦ ਲੱਗਿਆ। ਇਹ ਉਸ ਤੋਂ ਬਾਅਦ ਲੱਗਿਆ ਜਦੋਂ ਸਤਿਗੁਰਾਂ ਨੇ ਅੰਮ੍ਰਿਤ ਨੂੰ ਤਿਆਰ ਕੀਤਾ ਤੇ ਫਿਰ ਗ੍ਰਹਿਣ ਕੀਤਾ, ਜਦੋਂ ਖਾਲਸਾ ਪੰਥ ਦੇ ਸਾਜਨਾ ਕੀਤੇ। ਇਤਿਹਾਸ ਨੂੰ ਜਦੋਂ ਵਾਚਿਆ ਜਾਵੇ ਤੇ ਇਸ ਗੱਲ ਦਾ ਪਤਾ ਲੱਗਦਾ ਕਿ ਸਤਿਗੁਰਾਂ ਦਾ ਪਹਿਲਾ ਨਾਮ ਸੀ ਗੋਬਿੰਦ ਰਾਏ। ਜਦੋਂ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕੀਤਾ, ਸਿੰਘਾਂ ਨੂੰ ਛਕਾਇਆ, ਫਿਰ ਆਪ ਛਕਿਆ ਤੇ ਫਿਰ ਉਸ ਦਿਨ ਤੋਂ ਬਾਅਦ ਆਪਣੇ ਨਾਮ ਦੇ ਪਿੱਛੇ ਸਤਿਗੁਰਾਂ ਨੇ ਸਿੰਘ ਸ਼ਬਦ ਨੂੰ ਜੋੜਿਆ। ਗੋਬਿੰਦ ਰਾਏ ਤੋਂ ਫਿਰ ਗੋਬਿੰਦ ਸਿੰਘ ਬਣ ਗਏ। ਗੁਰ ਸ੍ਰੀ ਨਾਨਕ ਜੋਤ ਮਿਲਾਏ ਯਾ ਤੇ ਗੁਰ ਗੋਬਿੰਦ ਸਿੰਘ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜੋਤ ਮਿਲੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਇਸ ਕਰਕੇ ਗੁਰ ਗੋਬਿੰਦ ਸਿੰਘ ਭਾਵ ਕੇ ਗੁਰੂ ਗੋਬਿੰਦ ਸਿੰਘ ਇਹਨਾਂ ਨੇ ਆਪਣੇ ਆਪ ਨੂੰ ਅਖਵਾਇਆ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦੇ ਬਾਰੇ ਇਸ ਤਰੀਕੇ ਦੇ ਨਾਲ ਲਿਖਦੇ ਨੇ। ਨੌਵੇਂ ਗੁਰੂ ਜੀ ਜਾਂਦੇ ਅਸਾਮ ਵੱਲੇ ਕਹਿ ਗਏ ਸੀ ਬਚਨ ਸੁਣਾਏ ਸੋਹਣਾ ਪੈਦਾ ਹੋਵੇਗਾ ਬਲੀ ਅਵਤਾਰ ਯੋਧਾ ਨਾਮ ਰੱਖਣਾ ਗੋਬਿੰਦ ਰਾਏ ਸੋਹਣਾ ਇਹੋ ਨਾਮ ਮਾਤਾ ਜੀ ਨੇ ਰੱਖ ਦਿੱਤਾ ਇਹੋ ਨਾਮ ਮਾਤਾ ਜੀ ਨੇ ਰੱਖ ਦਿੱਤਾ ਹਰ ਇੱਕ ਦੇ ਚਿੱਤ ਨੂੰ ਪਾਏ ਸੋਹਣਾ ਫੇਰ ਗੋਬਿੰਦ ਸਿੰਘ ਕਰਤਾਰ ਸਿੰਘਾ ਹੋਇਆ ਨਾਮ ਸੋਭਾ ਜਗ ਪਾਏ ਸੋਹਣਾ। ਹੁਣ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸੇ ਹੀ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਤਿਗੁਰੂ ਜੀ ਜਦੋਂ ਅਸਾਮ ਵੱਲ ਗਏ ਸਨ ਤੇ ਸਤਿਗੁਰਾਂ ਨੇ ਪਹਿਲਾਂ ਹੀ ਆਖਿਆ ਸੀ ਕਿ ਬਲੀ ਅਵਤਾਰ ਯੋਧਾ ਪੈਦਾ ਹੋਵੇਗਾ ਜਿਹਦਾ ਨਾਮ ਗੋਬਿੰਦ ਰਾਏ ਰੱਖਣਾ ਹੈ। ਮਾਤਾ ਜੀ ਨੇ ਉਹੀ ਨਾਮ ਰੱਖਿਆ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਬਾਅਦ ਦੇ ਵਿੱਚ ਗੋਬਿੰਦ ਸਿੰਘ ਨਾਮ ਜਿਹੜਾ ਹੈ ਉਹ ਜੱਗ ਦੇ ਵਿੱਚ ਸ਼ੋਭਾ ਵਾਲਾ ਬਹੁਤ ਜ਼ਿਆਦਾ ਫੈਲਿਆ।
ਤਰ ਹਾਥਨ ਪਰ ਕੈ ਵਿੱਚ ਗੋਦ ਬਾਰ ਬਾਰ ਕਰੈ ਪਰ ਮੋਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੱਥਾਂ ਦੇ ਨਾਲ ਚੁੱਕ ਕੇ ਗੋਦੀ ਦੇ ਵਿੱਚ ਮਾਤਾ ਜੀ ਸਾਹਿਬਜ਼ਾਦੇ ਨੂੰ ਬਿਠਾ ਲੈਂਦੇ ਨੇ ਤੇ ਬਾਰ ਬਾਰ ਬਹੁਤ ਹੀ ਜ਼ਿਆਦਾ ਲਾਡ ਲੜਾਉਂਦੇ।
ਮੁਖ ਅਰਬਿੰਦ ਹਸਾਵਣ ਕਰ ਲਾਲਤ ਬਹੁਬਿੰਦ ਕੇ ਮੁੱਦ ਤਰੈ।
ਜਿਹੜਾ ਸੁੰਦਰ ਕਮਲ ਦੇ ਫੁੱਲ ਦੀ ਤਰ੍ਹਾਂ ਮੁਖੜਾ ਹੈ ਉਹ ਬਹੁਤ ਹੀ ਜ਼ਿਆਦਾ ਦੁਲਾਰ ਦੇ ਨਾਲ ਖਿੜਦਾ ਹੈ, ਭਾਵ ਕੇ ਬਾਲਕ ਸਰੂਪ ਸਤਿਗੁਰੂ ਜੀ ਖੁਸ਼ ਹੁੰਦੇ ਨੇ।
ਸਾਸ ਨੁਖਾ ਜੋ ਜੀਵਨ ਮਨ ਹੈ ਦੇਖਤ ਪਾਲਨ ਆਨੰਦ ਮਨ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਮਾਤਾਵਾਂ ਜਿਨ੍ਹਾਂ ਦਾ ਇੱਕ ਦੂਜੀ ਦੇ ਨਾਲ ਰਿਸ਼ਤਾ ਹੈ ਨੂੰਹ ਤੇ ਸੱਸ ਦਾ, ਇਹ ਦੋਵੇਂ ਹੀ ਮਾਤਾਵਾਂ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬੜਾ ਸੰਭਾਲ ਕੇ ਰੱਖਦੀਆਂ ਨੇ। ਦੇਖਤ ਪਾਲਤ ਆਨੰਦ ਮਨ ਹੈ, ਦੇਖ ਕੇ ਚੰਗੇ ਤਰੀਕੇ ਦੇ ਨਾਲ ਪ੍ਰਤਿਪਾਲਨਾ ਕਰਦੀਆਂ ਨੇ ਤੇ ਮਨ ਦੇ ਵਿੱਚ ਖੁਸ਼ ਹੁੰਦੀਆਂ ਨੇ।
ਦੋਨੋ ਰਚਿਆ ਕਰਤ ਬਡੇਰੇ ਨਯਨ ਪਲਕ ਨਿਆਨੀ ਬਹੁ ਬੇਰੇ।
ਭਾਵ ਕੇ ਦੋਵੇਂ ਬਹੁਤ ਹੀ ਜ਼ਿਆਦਾ ਰੱਖਿਆ ਕਰਦੀਆਂ ਨੇ। ਨਯਨ ਪਲਕ ਨਿਆਰੀ ਬਹੁ ਬੇਰੇ, ਭਾਵ ਕੇ ਜਿਵੇਂ ਪਲਕਾਂ ਭਵਾਂ ਦੀ ਰੱਖਿਆ ਕਰਦੀਆਂ ਹਨ ਇਸੇ ਤਰੀਕੇ ਦੇ ਨਾਲ ਸਾਹਿਬਜ਼ਾਦੇ ਦੀ ਰੱਖਿਆ ਇਹ ਦੋਵੇਂ ਮਾਤਾਵਾਂ ਕਰਦੀਆਂ ਨੇ।
ਦਿਨ ਪ੍ਰਤੀ ਸੁੰਦਰ ਵਧੈ ਸਰੀਰ ਦਾਦੀ ਬ੍ਰਿਧਾ ਰਹਿ ਨਿਤ ਤੀਰ।
ਹੁਣ ਦਿਨ ਪ੍ਰਤੀ ਦਿਨ ਸੁੰਦਰ ਜਿਹੜਾ ਸਰੀਰ ਹੈ ਸਾਹਿਬਜ਼ਾਦੇ ਦਾ ਉਹ ਵਧਦਾ ਜਾ ਰਿਹਾ ਹੈ। ਮਾਤਾ ਨਾਨਕੀ ਜੀ ਜਿਹੜੇ ਕਿ ਦਾਦੀ ਲੱਗਦੇ ਨੇ ਉਹ ਬਹੁਤ ਹੀ ਜ਼ਿਆਦਾ ਲਾਡ ਲੜਾਉਂਦੇ ਨੇ ਤੇ ਜ਼ਿਆਦਾ ਤੋਂ ਜ਼ਿਆਦਾ ਸਾਹਿਬਜ਼ਾਦੇ ਜੀ ਦੇ ਨਾਲ ਹੀ ਰਹਿੰਦੇ ਨੇ।
ਵੱਡੀ ਮਾਤਾ ਸਣੇ ਮਾਤਾ ਗੁਜਰੀ ਜੀ ਖੁਸ਼ੀ ਨਾਲ ਨਾ ਜਾਮੇ ਸਮਾਂ ਦੇ ਸਨ ਦਾਦੀ ਜੀ ਤਾਂ ਰਾਤ ਦਿਨ ਰਹਿਣ ਵੇਂਦੇ ਜਿੰਨੇ ਪੁੱਜਦੇ ਲਾਡ ਲਡਾਮ ਦੇ ਸਨ ਗੋਦ ਵਿੱਚੋਂ ਨਾ ਕਦੇ ਉਤਾਰ ਦੇ ਸਨ ਨਿਤ ਨਏ ਪਦਾਰਥ ਖੁਲਾਮ ਦੇ ਸਨ ਸਾਹਿਬਜ਼ਾਦੇ ਹੋਰੀ ਜਿਉਂ ਜਿਉਂ ਹੋਣ ਵੱਡੇ ਤਿਉਂ ਤਿਉਂ ਬੜੀ ਹੀ ਖੁਸ਼ੀ ਮਨਾਵਦੇ ਸਨ। ਘੜੀ ਘੜੀ ਅਕਾਲ ਦਾ ਸ਼ੁਕਰ ਕਰਦੇ ਵੱਡੇ ਸਤਿਗੁਰਾਂ ਤਾਈ ਤੇ ਆਵਦੇ ਸਨ। ਦਿਨ ਦਿਨ ਸੋਹਣੇ ਸੋਹਣੇ ਕੱਪੜੇ ਪਾ ਨਿੱਕੇ ਜ਼ੇਵਰ ਪਾਸ ਜਾਮਦੇ ਸਨ। ਨਾਲੇ ਸਾਹਿਬ ਜੀ ਰਾਮ ਕ੍ਰਿਸ਼ਨ ਵਾਂਗੂ ਨਿਤ ਨਵੀਆਂ ਲੀਲਾ ਦਿਖਾਵਦੇ ਸਨ। ਦਾਸ ਦਾਸੀਆਂ ਮਾਤਾ ਜੀ ਵੇਖ ਕਰਕੇ ਕਈ ਵਾਰ ਅਸਚਰਜ ਹੋ ਜਾਮਦੇ ਸਨ। ਦੂਰ ਨੇੜਿਓਂ ਸਿੱਖ ਵੀ ਨਿਤ ਆਵਣ ਭੇਟਾ ਆਣ ਬੇਅੰਤ ਚੜਾਵਦੇ ਸਨ। ਸਦਾ ਮਾਮਾ ਜੀ ਸੰਗਤਾਂ ਆਈਆਂ ਤੇ ਤੀਏ ਪਹਿਰ ਦੀਵਾਨ ਲਗਾਵਦੇ ਸਨ। ਸਾਹਿਬ ਜ਼ਾਦੇ ਨੂੰ ਗੋਦ ਦੇ ਵਿੱਚ ਲੈ ਕੇ ਸਭ ਤਾਈ ਦੀਦਾਰ ਕਰਾਵਦੇ ਸਨ। ਨਰ ਨਾਰ ਸਭ ਵੇਖ ਸਰੂਪ ਤਾਈ ਧਨ ਧਨ ਦਾ ਸ਼ਬਦ ਸੁਣਾਵਦੇ ਸਨ। ਅੱਖਾਂ ਰੂਪ ਨੂੰ ਦੇਖ ਕੇ ਰੱਜ ਦੀਆਂ ਨਾ ਤਾਰ ਵਾਂਗ ਚਕੋਰ ਲਗਾਵਦੇ ਸਨ। ਬੜੇ ਬੜੇ ਰਈਸ ਜੋ ਸ਼ਹਿਰ ਵਾਸੀ ਸੁਣ ਸੁਣ ਦੀਦਾਰ ਨੂੰ ਆਵਦੇ ਸਨ। ਹੋਰ ਪੰਡਤ ਜੋਤਸ਼ੀ ਗੁਣੀ ਗਿਆਨੀ ਵੇਖ ਇਹੋ ਪਰਿਛੇ ਲਾਵਦੇ ਸਨ। ਕਾਲੀ ਯੁੱਗ ਵਿੱਚ ਹੋਇਆ ਅਵਤਾਰ ਸੱਚਾ ਸਾਹਿਬਜ਼ਾਦੇ ਨੂੰ ਸੀਸ ਝੁਕਾਵਦੇ ਸਨ। ਦਿਨੋ ਦਿਨ ਸਾਰੇ ਗੱਲਾਂ ਧੁੰਮ ਗਈਆਂ ਲੋਕ ਸੁਣ ਸੁਣ ਪ੍ਰੇਮ ਵਧਾਵਦੇ ਸਨ। ਜਵਾਹਰ ਰਾਤ ਨਕਦੀ ਬਸਤਰ ਬਹੁਤ ਮੁੱਲੇ ਸ਼ਰਧਾਵਾਨ ਭੇਟਾ ਨਿਤ ਲਿਆਵਦੇ ਸਨ। ਆਓ ਜਾਈ ਲੱਗੀ ਰਹੇ ਹਰ ਵੇਲੇ ਲੋਕ ਗੀਤ ਪ੍ਰੇਮ ਦੇ ਗਾਵਦੇ ਸਨ। ਮਾਇਆ ਰੋਜ਼ ਬੇਅੰਤ ਹੀ ਆਉਣ ਲੱਗੀ ਲੰਗਰ ਮਾਤਾ ਜੀ ਲਾਵਰ ਤਾਮਦੇ ਸਨ। ਅੱਠੇ ਪਹਿਰ ਲੋਹਾਂ ਰਹਿਣ ਤਪਦੀਆਂ ਜੀ ਸਹਿ ਗਰੀਬ ਗੁਰਬੇ ਆਣ ਖਾਮਦੇ ਸਨ। ਵਧੀਆਂ ਰੌਣਕਾਂ ਆਣ ਕਰਤਾਰ ਸਿੰਘਾ ਸਿਆਣੇ ਵੇਖ ਅਸਚਰਜ ਮਨਾਵਦੇ ਸਨ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਲਹਿਰ ਤੇ ਬੈਰ ਹੈ ਉਹ ਪਟਨੇ ਦੇ ਵਿੱਚ ਹਮੇਸ਼ਾ ਹੀ ਲੱਗੀ ਰਹਿੰਦੀ ਹੈ। ਮਾਤਾ ਨਾਨਕੀ ਜੀ ਬਹੁਤ ਲਾਡ ਲੜਾਉਂਦੇ ਨੇ, ਜ਼ਿਆਦਾਤਰ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਸਾਹਿਬਜ਼ਾਦੇ ਜੀ ਨੂੰ ਰੱਖਦੇ ਨੇ। ਕਵ ਸੰਤੋਖ ਸਿੰਘ ਬਲਿਹਾਰੀ ਜਿਸ ਗੁਰ ਅਪਦਾ ਹਰੀ ਹਮਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਐਸੇ ਸਤਿਗੁਰਾਂ ਦੇ ਉੱਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਸਤਿਗੁਰਾਂ ਨੇ ਸਾਡੀਆਂ ਸਾਰੀਆਂ ਔਕੜਾਂ ਨੂੰ ਤੇ ਬਿਪਤਾਵਾਂ ਨੂੰ ਖਤਮ ਕੀਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਪੁਰ ਕੋਹੜਾਮ ਵਿਖੈ ਹੋ ਤੋ ਸ਼ਾਹ ਪੀਖ ਜਿਸ ਨਾਮ ਨਿਜ ਮੁਰਸ਼ਦ ਕੇ ਟਿਗ ਰਹਿਤ ਠਸ ਕੇ ਗ੍ਰਾਮ ਸੋ ਤਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁੜਹਾਮ ਨਾਂ ਦੀ ਜਗ੍ਹਾ ਦੇ ਉੱਤੇ ਇੱਕ ਭੀਖਣ ਸ਼ਾਹ ਪੀਰ ਰਹਿੰਦਾ ਸੀ। ਦਰਅਸਲ ਕੁਹੜਾਮ ਨਾਮ ਇੱਥੇ ਦਿੱਤਾ ਹੈ, ਅਸਲੀ ਨਾਮ ਹੈ ਕੁੜਾਮ ਜਿਹੜਾ ਕਿ ਬਹੁਤ ਪ੍ਰਸਿੱਧ ਹੈ। ਪਟਿਆਲਾ ਰਿਆਸਤ ਦੇ ਵਿੱਚ ਇਹ ਨਗਰ ਹੈ ਕੁੜਾਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁੜਾਮ ਨਗਰ ਦੇ ਵਿੱਚ ਇੱਕ ਭੀਖਣ ਸ਼ਾਹ ਪੀਰ ਰਹਿੰਦਾ ਸੀ ਜਿਹੜਾ ਕਿ ਆਪਣੇ ਗੁਰੂ ਮੁਰਸ਼ਦ ਦੇ ਕੋਲ ਰਹਿੰਦਾ ਸੀ ਜਿਸ ਦਾ ਨਾਮ ਸੀ ਠਸਕਾ। ਭਾਵ ਕਿ ਠਸਕੇ ਪਿੰਡ ਦੇ ਵਿੱਚ ਉਹਦਾ ਮੁਰਸ਼ਦ ਰਹਿੰਦਾ ਸੀ ਤੇ ਜ਼ਿਆਦਾਤਰ ਉਹ ਵੀ ਉੱਥੇ ਰਹਿੰਦਾ ਸੀ। ਜਿਸ ਦਿਨ ਸ੍ਰੀ ਗੁਰ ਜਗ ਬਿਦਤਾਏ ਲੋਕ ਮਰਿਆਦ ਹੇਤ ਪ੍ਰਭ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਲੋਕ ਮਰਿਆਦਾ ਨੂੰ ਬੰਨਣ ਦੇ ਵਾਸਤੇ। ਭਈ ਭ੍ਰਾਤਿ ਉਰ ਮੈਂ ਲੱਖ ਭੀਖ ਅਵਤਰਿਓ ਨਰ ਬਰ ਦੇ ਸਿੱਖ। ਜਦੋਂ ਸਵੇਰਾ ਹੋਇਆ ਤੇ ਭਾਵ ਕੇ ਭੀਖਣ ਸ਼ਾਹ ਨੂੰ ਵੀ ਪਤਾ ਲੱਗ ਗਿਆ
ਅਵਤਰਿਓ ਨਰ ਬਰ ਦੇ ਸੀਖ। ਕਹਿਣ ਤੋਂ ਪਾਵੇ ਹੈ ਕਿ ਭੀਖਣ ਸ਼ਾਹ ਨੂੰ ਪਤਾ ਲੱਗਾ ਕਿ ਪੁਰਸ਼ਾਂ ਨੂੰ ਸ੍ਰੇਸ਼ਟ ਸਿੱਖਿਆ ਦੇਣ ਦੇ ਵਾਸਤੇ ਅਵਤਾਰ ਪ੍ਰਗਟ ਹੋਇਆ।
ਤੁਰ ਕਣ ਕੁਮਤ ਕਰੀ ਹੈ ਕੂਰੇ, ਕ੍ਰੋਧੀ ਕੁਸ ਤਤ ਕਰਮਨ ਕਰੂਰੇ।
ਭਾਵ ਕੇ ਜਿਹੜੇ ਤੁਰਕ ਨੇ ਉਹ ਕੂੜੇ ਨੇ, ਕ੍ਰੋਧੀ ਨਿੰਦਤ ਕਰਮ ਤੇ ਭਿਆਨਕ ਕਰਮਾਂ ਦੇ ਕਰਨ ਵਾਲੇ ਐਸ ਵੇਲੇ ਇਹ ਤੁਰਕ ਹੋ ਗਏ ਨੇ।
ਤਿੰਨ ਕੋ ਤੇਜ ਨਾਸ ਬੇਹੇਤ, ਤਰਿਓ ਦੇਹ ਗੁਰ ਤਾ ਪਦ ਲੇਤ।
ਭੀਖਣ ਸ਼ਾਹ ਨੂੰ ਪਤਾ ਲੱਗਾ ਕਿ ਤੁਰਕਾਂ ਦੇ ਤੇਜ ਨੂੰ ਖਤਮ ਕਰਨ ਦੇ ਵਾਸਤੇ ਗੁਰਿਆਈ ਪਦ ਦੇ ਅਧਿਕਾਰੀ ਬਣ ਕੇ ਇਹ ਤੁਰਕਾਂ ਦੇ ਤੇਜ ਨੂੰ ਮੰਦਾ ਕਰਨਗੇ।
ਬ੍ਰਿੰਦ ਮੁਰੀਦ ਬੀਚ ਤਬ ਬੈਸਾ, ਪਾਇਓ ਸੰਕਲਪ ਹਿਰਦੈ ਤਬ ਐਸਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਬਹੁਤੇ ਸਾਰੇ ਮੁਰੀਦਾਂ ਦੇ ਵਿੱਚ ਭੀਖਣ ਸ਼ਾਹ ਜੀ ਬੈਠੇ ਹੋਏ ਸਨ ਤੇ ਮਨ ਦੇ ਵਿੱਚ ਜਦੋਂ ਐਸਾ ਸੰਕਲਪ ਉੱਠਿਆ।
ਤਤ ਸ਼ਿਨੀ ਉੱਠਿਓ ਅਪਰ ਸਭ ਤਿਆਗੇ, ਪੂਰਬ ਦਿਸ਼ਮੁਖ ਕਰ ਅਨੁਰਾਗੇ।
ਉਸੇ ਵੇਲੇ ਤਤ ਸ਼ਿਨੀ ਭੀਖਣ ਸ਼ਾਹ ਉੱਠ ਕੇ ਖੜਾ ਹੋ ਗਿਆ ਤੇ ਆਪਣਾ ਜਿਹੜਾ ਮੂੰਹ ਸੀ, ਜਿਹੜਾ ਕਿ ਪਹਿਲਾਂ ਦੂਸਰੇ ਪਾਸੇ ਸੀ, ਉਸ ਨੂੰ ਘੁਮਾ ਕੇ ਪੂਰਬ ਦੇ ਵੱਲ ਉਹਨਾਂ ਨੇ ਆਪਣਾ ਮੂੰਹ ਕਰ ਲਿਆ।
ਮੂੰਦ ਬਿਲੋਚਣ ਧਾਰੇ ਔਰ ਧਿਆਨ, ਸਾਦਰ ਹੱਥ ਬੰਦ ਥਿਤ ਥਾਨਾ।
ਬੂੰਦ ਬਿਲੋਚਣ ਧਾਰੋ ਔਰ ਧਿਆਨਾ, ਧਿਆਨ ਨੂੰ ਧਾਰਨ ਕਰਕੇ ਅੱਖਾਂ ਨੂੰ ਭੀਖਣ ਸ਼ਾਹ ਨੇ ਬੰਦ ਕੀਤਾ। ਸਾਦਰ ਹੱਥ ਬੰਦ ਥਿਤ ਥਾਨਾ ਤੇ ਬੜੇ ਸਤਿਕਾਰ ਦੇ ਨਾਲ ਹੱਥਾਂ ਨੂੰ ਜੋੜਿਆ।
ਮਨ ਮੈਂ ਕੀਨ ਬੰਦਗੀ ਕਨੀ, ਪਰਮ ਪ੍ਰੇਮ ਆਤਰਤਾ ਸਨੀ।
ਬਹੁਤ ਹੀ ਪ੍ਰੇਮ ਦੇ ਨਾਲ ਜਿਹੜੀ ਭਰੀ ਹੋਈ ਬੰਦਗੀ ਸੀ ਉਹ ਕੀਤੀ ਮਨ ਦੇ ਵਿੱਚ।
ਨਮਨ ਹੋਏ ਧਰ ਸਿਰ ਧਰ ਦੀਨਾ, ਕੁਨਸਾ ਕੀਨਸ ਤੀਨ ਪ੍ਰਵੀਨਾ।
ਨਮਰਤਾ ਨੂੰ ਧਾਰਨ ਕਰਕੇ ਫਿਰ ਭੀਖਣ ਸ਼ਾਹ ਨੇ ਆਪਣੇ ਮੱਥੇ ਨੂੰ ਧਰਤੀ ਦੇ ਨਾਲ ਲਾ ਦਿੱਤਾ ਤੇ ਇਸ ਤੋਂ ਇਲਾਵਾ ਤਿੰਨ ਪ੍ਰਕਰਮਾ ਵੀ ਕੀਤੀਆਂ।
ਉਤਫਲ ਲੋਚਣ ਹੋਏ ਕਰ ਬੈਸਾ, ਜਨਮ ਰੰਕ ਪਾਰਸ ਲਿਆ ਜੈਸਾ।
ਇਸ ਤੋਂ ਬਾਅਦ ਬਹੁਤ ਹੀ ਆਪਣੇ ਨੇਤਰਾਂ ਨੂੰ ਖਿੜਾ ਕੇ ਬੈਠ ਗਿਆ ਭੀਖਣ ਸ਼ਾਹ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਜਨਮਾਂ ਦੇ ਕੰਗਾਲ ਨੂੰ ਪਾਰਸ ਮਿਲ ਗਿਆ ਹੋਵੇ।
ਦੇਖ ਮੁਰੀਦ ਅਖਲ ਬਿਸਮਾਨੇ, ਕਹਾਂ ਕੀਨ ਇਹ ਪੀਰ ਸਿਆਨੇ।
ਜਦੋਂ ਭੀਖਣ ਸ਼ਾਹ ਨੇ ਇਸ ਤਰ੍ਹਾਂ ਕੀਤਾ ਤੇ ਜਿਹੜੇ ਲਾਗੇ ਉਹਦੇ ਮੁਰੀਦ ਬੈਠੇ ਹੋਏ ਸਨ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਤੇ ਸੋਚਦੇ ਨੇ ਅੱਜ ਪੀਰ ਨੇ ਇਹ ਕੀ ਕੀਤਾ।
ਇਤ ਦਿਸ਼ ਕਿਸ ਕੋ ਸੀਸ ਨਿਵਾਯੋ, ਜਥਾ ਪ੍ਰਾਤ ਹਿੰਦਣ ਕੋ ਪਾਯੋ।
ਸੋਚਦੇ ਨੇ ਕਿ ਇਸ ਪਾਸੇ ਸਿਰ ਨਿਵਾ ਕੇ ਕਿਸ ਨੂੰ ਸਿਜਦਾ ਸਾਡੇ ਪੀਰ ਨੇ ਕੀਤਾ ਹੈ।
ਜਥਾ ਪ੍ਰਾਤ ਹਿੰਦਨ ਕੋ ਪਾਯੋ,
ਭਾਵ ਕੇ ਜਿਵੇਂ ਸਵੇਰ ਵੇਲੇ ਹਿੰਦੂ ਮੱਥਾ ਟੇਕਦੇ ਨੇ, ਇਹਨਾਂ ਨੇ ਉਸ ਤਰੀਕੇ ਦੇ ਨਾਲ ਮੱਥਾ ਟੇਕਿਆ ਹੈ, ਸਿਜਦਾ ਕੀਤਾ।
ਪਸ਼ਚਿਮ ਦਿਸ਼ ਕੋ ਪ੍ਰਿਸ਼ਟੀ ਫੇਰ, ਪਏ ਨਮਰ ਔਚਕ ਕਿਆ ਹੇਰ।
ਸਾਰੇ ਮੁਰੀਦ ਸੋਚਦੇ ਨੇ ਕਿ ਪੱਛਮ ਦੀ ਦਿਸ਼ਾ ਦੇ ਵੱਲ ਰੋਜ਼ ਸਿੱਧਾ ਕਰਦੇ ਸਨ, ਅੱਜ ਪੱਛਮ ਦੀ ਦਿਸ਼ਾ ਦੇ ਵੱਲ ਇਹਨਾਂ ਨੇ ਆਪਣੇ ਪਿੱਠ ਨੂੰ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਨਿਮਰਤਾ ਨੂੰ ਧਾਰਨ ਕਰਕੇ ਕੀ ਦੇਖਿਆ ਕਿ ਨਮਸਕਾਰ ਕੀਤੀ।
ਹੱਥ ਜੋਰ ਪੂਛੋ ਪੁਨ ਭੀਖ, ਪ੍ਰਥਮ ਨ ਤੁਮਰੀ ਏ ਬਿਦ ਦੀਖ।
ਹੱਥ ਜੋੜ ਕੇ ਫਿਰ ਭੀਖਣ ਸ਼ਾਹ ਦੇ ਚਰਨਾਂ ਦੇ ਵਿੱਚ ਮੁਰੀਦਾਂ ਨੇ ਬੇਨਤੀ ਕੀਤੀ ਹੈ ਕਿ ਹੇ ਪੀਰ ਜੀ, ਇਹ ਜੋ ਅੱਜ ਤੁਸੀਂ ਕੀਤਾ ਹੈ ਇਹ ਪਹਿਲਾਂ ਤੇ ਕਦੇ ਨਹੀਂ ਕੀਤਾ, ਅਸੀਂ ਤੁਹਾਨੂੰ ਕਦੇ ਐਸਾ ਕਰਦਿਆਂ ਨਹੀਂ ਦੇਖਿਆ।
ਉਠੈ ਪ੍ਰਾਤ ਹਿੰਦੂ ਕਰ ਜੋਰ, ਬੰਧਨ ਕਰ ਸਕਲ ਇਤ ਓਰ।
ਮੁਰੀਦ ਕਹਿੰਦੇ ਨੇ ਕਿ ਪੀਰ ਜੀ, ਜਦੋਂ ਵੀ ਹਿੰਦੂ ਉੱਠਦੇ ਨੇ ਤੇ ਹੱਥ ਜੋੜ ਕੇ ਇਸੇ ਹੀ ਪਾਸੇ ਨੂੰ ਸਾਰੇ ਨਮਸਕਾਰ ਕਰਦੇ ਨੇ।
ਹਮ ਪਸ਼ਚਿਮ ਦਿਸ਼ ਸੀਸ ਨਿਵਾਏ, ਆਪਣ ਦੀਨ ਕੋ ਰਾਖੈ ਪਾਏ।
ਤੇ ਅਸੀਂ ਸਾਰੇ ਜਿਹੜੇ ਮੁਸਲਮਾਨ ਹਾਂ ਉਹ ਪੱਛਮ ਦੀ ਦਿਸ਼ਾ ਦੇ ਵੱਲ ਆਪਣਾ ਮੂੰਹ ਕਰਕੇ ਉਸੇ ਹੀ ਪਾਸੇ ਨੂੰ ਸਿਰ ਨਿਵਾਉਂਦੇ ਹਾਂ। ਆਪਣੇ ਦੀਨ ਕੋ ਰਾਖੈ ਪਾਏ, ਆਪਣੇ ਦੀਨ ਦੇ ਭਾਵ ਨੂੰ ਰੱਖਦੇ। ਆਪ ਹਮੇਸ਼ ਕਰਤ ਹੋ ਐਸੇ, ਅਬ ਕਿਸ ਕੋ ਪਿਖ ਕੀਨਸ ਕੈਸੇ। ਮੁਰੀਦ ਕਹਿੰਦੇ ਨੇ ਕਿ ਅਸੀਂ ਵੀ ਸਾਰੇ ਪੱਛਮ ਦੇ ਵੱਲ ਨਮਸਕਾਰ ਕਰਦੇ ਹਾਂ ਤੇ ਹਮੇਸ਼ਾ ਅਸੀਂ ਤੁਹਾਨੂੰ ਵੀ ਦੇਖਿਆ ਕਿ ਤੁਸੀਂ ਵੀ ਉਸੇ ਪਾਸੇ ਹੀ ਨਮਸਕਾਰ ਕਰਦੇ ਸੀ। ਅਬ ਕਿਸ ਕੋ ਪਿਖ ਕੀਨਸ ਕੈਸੇ, ਤੇ ਹੁਣ ਐਸਾ ਕੀ ਦੇਖ ਲਿਆ ਕਿ ਤੁਸੀਂ ਪੱਛਮ ਦੇ ਵਾਲੇ ਪਾਸੇ ਨੂੰ ਛੱਡ ਕੇ ਦੂਸਰੀ ਤਰਫ ਸਿਜਦਾ ਕੀਤਾ। ਸ਼ਾਹ ਪੀਖ ਸੁਣ ਕੇ ਤਬ ਕਹਿਓ, ਕਾਰਨ ਸੁਣੋ ਜਥਾ ਮੈਂ ਲਹਿਓ। ਜਦੋਂ ਮੁਰੀਦਾਂ ਨੇ ਬੇਨਤੀ ਕੀਤੀ ਤੇ ਫਿਰ ਭੀਖਣ ਸ਼ਾਹ ਉਹਨਾਂ ਦੀ ਗੱਲ ਨੂੰ ਸੁਣ ਕੇ ਕਹਿੰਦੇ ਨੇ, ਕਾਰਨ ਸੁਣੋ ਜਥਾ ਮੈਂ ਕਹਿਓ, ਕਹਿੰਦੇ ਨੇ ਕਿ ਕਾਰਨ ਸੁਣੋ ਜਿਸ ਵਾਸਤੇ ਮੈਂ ਇਸ ਪਾਸੇ ਨੂੰ ਸਿਜਦਾ ਕੀਤਾ। ਦੀਨ ਦੁਨੀ ਕੋ ਖਾਵੰਦ ਆਵਾ, ਮਾਨੁਖ ਦੇਹ ਤਾਰ ਬਿਦ ਤਾਵਾ। ਪੀਰ ਜੀ ਕਹਿੰਦੇ ਨੇ ਕਿ ਦੀਨ ਤੇ ਦੁਨੀਆ ਦਾ ਜਿਹੜਾ ਖਾਵੰਦ ਹੈ, ਜਿਹੜਾ ਮਾਲਕ ਹੈ, ਉਹ ਆ ਗਿਆ ਹੈ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਧਰਤੀ ਦੇ ਉੱਤੇ। ਗਰ ਬਣ ਕੇ ਗਰ ਬਣ ਕੋ ਗੰਜਨ, ਮੇਰੇ ਜਾਦਾ ਪੰਜਨ ਕੋ ਪੰਜਨ। ਭਾਵ ਕੇ ਹੰਕਾਰੀਆਂ ਦੇ ਹੰਕਾਰ ਨੂੰ ਪੰਨਣ ਦੇ ਲਈ ਤੇ ਮਰਜ਼ਾਦਾ ਨੂੰ ਪੰਨਣ ਵਾਲਿਆਂ ਨੂੰ ਪੰਨਣ ਦੇ ਵਾਸਤੇ ਉਹਨੇ ਅਵਤਾਰ ਧਾਰਨ ਕੀਤਾ। ਤੇਜ ਤ੍ਰਿਲੋਕਣ ਮੈਂ ਬਿਸਤਾਰੇ, ਤੁਰਕਣ ਆਉਂਦਾ ਕਰੇ ਨਗਾਰੇ। ਭੀਖਣ ਸ਼ਾਹ ਕਹਿੰਦਾ ਹੈ ਕਿ ਆਪਣਾ ਜਿਹੜਾ ਤੇਜ ਪ੍ਰਤਾਪ ਹੈ ਉਹਨੂੰ ਤਿੰਨਾਂ ਲੋਕਾਂ ਦੇ ਵਿੱਚ ਉਹ ਫੈਲਾਉਣ ਦੇ ਵਾਸਤੇ ਆਇਆ ਹੈ। ਇਸ ਤੋਂ ਇਲਾਵਾ ਤੁਰਕਣ ਆਉਂਦਾ ਕਰੇ ਨਗਾਰੇ, ਭਾਵ ਕੇ ਤੁਰਕਾਂ ਦੇ ਨਗਾਰੇ ਉਹ ਮੁੱਦੇ ਕਰ ਦੇਗਾ। ਸਿੱਖ ਸੰਗਤ ਕੋ ਤ੍ਰਾਸ ਮਿਟਾਵੇ, ਵਾਹਿਗੁਰੂ ਕੋ ਜਾਪ ਜਪਾਵੇ। ਇਸ ਤੋਂ ਇਲਾਵਾ ਆਪਣੀਆਂ ਸਿੱਖ ਸੰਗਤਾਂ ਦੇ ਤ੍ਰਾਸ ਨੂੰ ਡਰ ਨੂੰ ਉਹ ਖਤਮ ਕਰ ਦੇਵੇਗਾ ਤੇ ਵਾਹਿਗੁਰੂ ਜੋ ਸੱਚਾ ਨਾਮ ਹੈ ਉਹ ਆਪਣਿਆਂ ਸਾਰਿਆਂ ਸਿੱਖਾਂ ਤੋਂ ਜਪਾਵੇਗਾ। ਆਪਣੋ ਪੰਥ ਜਗਤ ਬਿਦਤਾਵੇ, ਇੱਕ ਮਤ ਕਰਤ ਦੀਨ ਦਿਖ ਰਾਵੇ। ਜਗਤ ਦੇ ਵਿੱਚ ਆਪਣੇ ਨਵੇਂ ਪੰਥ ਨੂੰ ਪ੍ਰਗਟ ਕਰੇਗਾ। ਇੱਕ ਮਤ ਕਰਤ ਤੀਨ ਦਿਖਰਾਵੇ, ਕਹਿਣ ਤੋਂ ਪਾਵੇ ਹੈ ਕਿ ਔਰੰਗਜ਼ੇਬ ਇੱਕ ਮਤ ਕਰਦਾ ਹੈ, ਭਾਵ ਕਿ ਸਾਰਿਆਂ ਨੂੰ ਚਾਹੁੰਦਾ ਹੈ ਕਿ ਮੁਸਲਮਾਨ ਬਣ ਜਾਣ, ਪਰ ਉਹ ਇਹਨਾਂ ਦੋਵਾਂ ਤੋਂ ਵੀ ਇੱਕ ਤੀਸਰਾ ਪੰਥ ਪੈਦਾ ਕਰ ਦੇਵੇਗਾ। ਭਾਵ ਕਿ ਤੁਰਕ ਵੀ ਹੈ ਨੇ, ਹਿੰਦੂ ਵੀ ਹੈ ਨੇ, ਪਰ ਉਹ ਐਸਾ ਹੋਵੇਗਾ ਕਿ ਜਿਹੜਾ ਇੱਕ ਨਵਾਂ ਪੰਥ ਪੈਦਾ ਕਰੇਗਾ, ਜਿਹੜਾ ਤੀਸਰਾ ਹੋਵੇਗਾ। ਨਿਸਾਯਾਜ ਕੀ ਜਨਮੇ ਬਾਲਕ, ਤਰਨ ਤਰਨ ਸਮ ਤਮ ਰਿਪ ਕਾਲਕ। ਕਹਿੰਦਾ ਕਿ ਜੋ ਰਾਤ ਲੰਘੀ ਹੈ ਉਸ ਦੇ ਵੇਲੇ ਹੀ ਬਾਲਕ ਨੇ ਜਨਮ ਨੂੰ ਧਾਰਨ ਕੀਤਾ ਹੈ। ਤਰਨ ਤਰਨ ਸਮ ਤਪ ਰਿਪ ਕਾਲਕ, ਕਹਿਣ ਤੋਂ ਪਾਵੇ ਹੈ ਕਿ ਜਿਵੇਂ ਜਵਾਨ ਸੂਰਜ ਦੁਪਹਿਰ ਵੇਲੇ ਦਾ ਬਹੁਤ ਜ਼ਿਆਦਾ ਹਨੇਰੇ ਨੂੰ ਖਤਮ ਕਰਦਾ ਹੈ, ਇਸੇ ਤਰ੍ਹਾਂ ਦੁਪਹਿਰ ਦਾ ਸੂਰਜ ਬਣ ਕੇ ਜੋ ਵੈਰੀ ਨੇ ਹਨੇਰੇ ਰੂਪ ਉਹਨਾਂ ਦਾ ਨਾਸ਼ ਕਰੇਗਾ। ਪਈ ਪ੍ਰਾਤ ਮੁਝ ਸੁਧ ਮਨ ਪਈ, ਕਰੀ ਬੰਦਗੀ ਮੈਂ ਸੁਖ ਮਈ। ਕਹਿੰਦਾ ਹੈ ਕਿ ਭਾਵੇਂ ਉਹਨਾਂ ਨੇ ਜਨਮ ਤੇ ਰਾਤ ਦੇ ਵੇਲੇ ਧਾਰਨ ਕੀਤਾ ਹੈ, ਪਰ ਸਵੇਰ ਹੋਣ ਦੇ ਨਾਲ ਹੀ ਮੈਨੂੰ ਇਸ ਗੱਲ ਦੀ ਸੋਝੀ ਪਈ ਹੈ, ਇਸ ਕਰਕੇ ਮੈਂ ਇਸ ਪਾਸੇ ਨੂੰ ਮੂੰਹ ਕਰਕੇ ਸਿਜਦਾ ਕੀਤਾ। ਪੁਰ ਪਟਨਾ ਪੂਰਬ ਦਿਸ਼ ਬਿਸੈ, ਮੈਂ ਅਬ ਜਾਉ ਦਰਸ ਹੋ ਤਿਸੈ। ਕਹਿੰਦਾ ਕਿ ਪਟਨੇ ਸ਼ਹਿਰ ਦੇ ਵਿੱਚ ਉਹਨਾਂ ਨੇ ਅਵਤਾਰ ਨੂੰ ਧਾਰਨ ਕੀਤਾ ਹੈ ਤੇ ਇਸ ਜਗ੍ਹਾ ਤੋਂ ਜਿਹੜਾ ਪਟਨਾ ਸ਼ਹਿਰ ਹੈ ਉਹ ਪੂਰਬ ਦੀ ਦਿਸ਼ਾ ਦੇ ਵੱਲ ਹੈ, ਇਸ ਕਰਕੇ ਮੈਂ ਪੱਛਮ ਨੂੰ ਛੱਡ ਕੇ ਪੂਰਬ ਦੇ ਵੱਲ ਆਪਣੇ ਸਿਰ ਨੂੰ ਝੁਕਾ ਕੇ ਸਿਜਦਾ ਕੀਤਾ ਹੈ। ਇਸ ਤੋਂ ਇਲਾਵਾ ਭੀਖਣ ਸ਼ਾਹ ਪੀਰ ਨੇ ਇਹ ਵੀ ਆਖਿਆ ਕਿ ਮੈਂ ਉਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ ਹੁਣੇ ਜਾਵਾਂਗਾ। ਬਿਨੈ ਠਾਣ ਬਖਸ਼ਾਵਣ ਕਰਹੋ, ਆਪਣੋ ਇਸ਼ਟ ਥਿਰ ਤਾਇਨ ਸਰਹੋ। ਕਹਿੰਦਾ ਕਿ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਬਖਸ਼ਾਵਾਂਗਾ। ਆਪਣੇ ਇਸ਼ਟ ਥਿਰਤਾ ਅਨਸਰ ਹੋ, ਭਾਵ ਕਿ ਉਹਨਾਂ ਨੂੰ ਆਪਣਾ ਇਸ਼ਟ ਠਹਿਰਾ ਕੇ ਉਹਨਾਂ ਦੇ ਅਨਸਾਰੀ ਹੋਵਾਂਗਾ। ਦਰਸ਼ਨ ਕਰੇ ਪਾ ਕੇ ਅਤ ਹੋਵੋ, ਗੁਣ ਅਨਕ ਮਨ ਤਨ ਤੇ ਖੋਵੋ। ਭੀਖਣ ਸ਼ਾਹ ਪੀਰ ਕਹਿੰਦਾ ਕਿ ਉਹਨਾਂ ਦਾ ਦਰਸ਼ਨ ਕਰਕੇ ਮੈਂ ਪਾਕ ਹੋ ਜਾਵਾਂਗਾ, ਮੈਂ ਪਵਿੱਤਰ ਹੋ ਜਾਵਾਂਗਾ ਤੇ ਅਨੇਕਾਂ ਹੀ ਮੇਰੇ ਜਿਹੜੇ ਗੁਨਾਹ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਜਾਣ ਦੇ ਨਾਲ ਉਹ ਮੇਰੇ ਬਖਸ਼ੇ ਜਾਣਗੇ। ਬ੍ਰਿੰਦ ਮੁਰੀਦਨ ਸੋਇਮ ਕਹਿਓ, ਪਇਓ ਤਿਆਰ ਮਾਰਗ ਬਡ ਲਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਹੁਤੇ ਸਾਰੇ ਮੁਰੀਦਾਂ ਨੂੰ ਇਸ ਤਰ੍ਹਾਂ ਦੀ ਵਾਰਤਾ ਭੀਖਣ ਸ਼ਾਹ ਨੇ ਸੁਣਾਈ ਤੇ ਫਿਰ ਜਾਣ ਦੇ ਵਾਸਤੇ ਤਿਆਰ ਹੋਇਆ। ਦੋਏ ਮੁਰੀਦ ਮੁਰਾਦ ਤਰੰਤੇ, ਲੀਏ ਸੰਗ ਪ੍ਰਿਯ ਸੇਵ ਕਰੰਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਜਿਹੜੇ ਇਸ ਦੇ ਮੁਰੀਦ ਸਨ ਉਹ ਬਹੁਤ ਹੀ ਜਿਆਦਾ ਸ਼ਰਧਾ ਭਾਵਨਾ ਵਾਲੇ ਸਨ। ਲੀਏ ਸੰਗ ਪ੍ਰਿਆ ਸੇਵ ਕਰਨ ਤੇ ਉਹ ਬੜੀ ਪਿਆਰ ਦੇ ਨਾਲ ਪੀਰ ਦੀ ਸੇਵਾ ਵੀ ਕਰਦੇ ਸਨ। ਇਨ੍ਹਾਂ ਦੋਵਾਂ ਮਰੀਦਾਂ ਨੂੰ ਪੀਰ ਭੀਖਣ ਸ਼ਾਹ ਨੇ ਆਪਣੇ ਨਾਲ ਲਿਆ।
ਅਪਰ ਸਭਨ ਅਸ ਵਾਸਣ ਕਰਕੇ, ਕਿਤਕ ਦਿਵਸ ਹਟ ਆਏ ਚਰਕੇ।
ਜਾਣ ਤੋਂ ਪਹਿਲਾਂ ਬਾਕੀ ਸਾਰਿਆਂ ਮੁਰੀਦਾਂ ਨੂੰ ਆਸ਼ਵਾਸਨ ਦਿੱਤਾ ਹੈ, ਭਾਵ ਕੇ ਧੀਰੇ ਦਿੱਤਾ ਹੈ ਕਿ ਮੈਂ ਥੋੜੇ ਦਿਨਾਂ ਤੋਂ ਬਾਅਦ ਵਾਪਸ ਮੁੜਾਵਾਂਗਾ।
ਆਸਾ ਹੱਥ ਗਹੇ ਚੱਲ ਪਰਿਓ, ਸਿਫਤ ਖੁਦਾਏ ਰੰਗ ਔਰ ਪਰਿਓ।
ਇੱਕ ਸੋਟੇ ਨੂੰ ਆਪਣੇ ਹੱਥ ਦੇ ਵਿੱਚ ਪੀਰ ਨੇ ਫੜਿਆ ਹੈ ਤੇ ਫਿਰ ਤੁਰ ਪਿਆ ਹੈ। ਸਿਫਤ ਖੁਦਾਏ ਰੰਗ ਔਰ ਪਰਿਓ, ਭਾਵ ਕੇ ਖੁਦਾ ਦੀ ਸਿਫਤ ਦਾ ਜਿਹੜਾ ਰੰਗ ਹੈ ਉਹਦੇ ਹਿਰਦੇ ਦੇ ਉੱਤੇ ਚੜਿਆ ਹੋਇਆ।
ਲਈ ਕੁਰਾਨ ਮੁਸੱਲਾ ਤਾਰੇ, ਦੋਇ ਮੁਰੀਦ ਸੋ ਚਲੇ ਪਿਛਾਰੇ।
ਮੁਸੱਲੇ ਨੂੰ ਹੱਥ ਦੇ ਵਿੱਚ ਫੜ ਕੇ ਇੱਕ ਮੁਰੀਦ ਨਾਲ ਤੁਰਿਆ ਹੈ ਤੇ ਦੂਸਰੇ ਨੇ ਕੁਰਾਨ ਸ਼ਰੀਫ ਨੂੰ ਚੁੱਕਿਆ ਹੈ।
ਸਣੇ ਸਣੇ ਗਮਣੇ ਮਗ ਜਾਹੇ, ਨਿਸ ਬਿਸਰਾਮ ਦਿਵਸ ਚਲਾਹੇ।
ਹੌਲੀ ਹੌਲੀ ਉਹਨਾਂ ਨੇ ਪਟਨੇ ਸ਼ਹਿਰ ਦੇ ਵੱਲ ਪ੍ਰਸਥਾਨ ਕੀਤਾ ਹੈ। ਜਿੱਥੇ ਰਾਤ ਪੈ ਜਾਂਦੀ ਹੈ ਉੱਥੇ ਵਿਸਰਾਮ ਕਰਦੇ ਨੇ, ਜਦੋਂ ਦਿਨ ਚੜ ਜਾਂਦਾ ਹੈ ਤੇ ਫੇਰ ਚੱਲਣਾ ਸ਼ੁਰੂ ਕਰਦੇ ਨੇ।
ਗ੍ਰਾਮ ਨਗਰ ਉਪ ਬਣ ਬਣ ਹੇਰ, ਤਰਸਲ ਤਾ ਜਲ ਚਲਤਾ ਹੇਰ।
ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਪਿੰਡਾਂ ਤੇ ਨਗਰਾਂ ਨੂੰ ਤੇ ਬਾਗਾਂ ਬਗੀਚਿਆਂ ਨੂੰ ਦੇਖਦੇ ਹੋਏ ਅੱਗੇ ਦੀ ਅੱਗੇ ਜਾ ਰਹੇ ਨੇ।
ਦਿੱਲੀ ਆਦ ਉਲੰਘ ਕਰ ਸਾਰੇ, ਭਲੀ ਭਾਂਤ ਕੇ ਦੇਸ਼ ਨਿਹਾਰੇ।
ਭਲੀ ਪ੍ਰਕਾਰ ਦੇ ਨਾਲ ਹਰ ਇੱਕ ਇਲਾਕੇ ਨੂੰ ਦੇਖਦਿਆਂ ਦੇਖਦਿਆਂ ਦਿੱਲੀ ਨੂੰ ਵੀ ਲੰਘ ਗਏ।
ਪੁਰ ਪਟਨੇ ਕੇ ਪਹੁੰਚੇ ਪਾਸ, ਜਿਤ ਕਿਤ ਸ਼ੋਭਾ ਰਹੀ ਪਰ ਕਾਸ਼।
ਆਖਰਕਾਰ ਚਲਦਿਆਂ ਚਲਦਿਆਂ ਪਟਨੇ ਨਗਰ ਦੇ ਲਾਗੇ ਪਹੁੰਚ ਗਏ ਨੇ, ਜਿੱਥੇ ਕਿ ਬਹੁਤ ਜ਼ਿਆਦਾ ਹਰੀ ਸ਼ੋਭਾ ਦਿਖਾਈ ਦਿੰਦੀ।
ਬਾਗਣ ਮੈਂ ਬਿਥਰੀ ਹਰਿਆਈ, ਦੇਖ ਨੀ ਤਰਵਰ ਸਮਦਾਈ।
ਬਾਗਾਂ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਬੜੀ ਹਰਿਆਵਲ ਹੈ।
ਦੇਖ ਨੀ ਤਰਵਰ ਸਮਦਾਈ, ਤੇ ਜਿਹੜੇ ਰੁੱਖ ਲੱਗੇ ਹੋਏ ਨੇ ਉਹ ਬਹੁਤ ਹੀ ਜ਼ਿਆਦਾ ਦੇਖਣ ਦੇ ਲਾਇਕ ਨੇ। ਆਨੰਦ ਹੋਤ ਬਰਿਓ ਪੁਰ ਮਾਹੀ, ਹਿਰਦੈ ਲਾਲ ਸਾ ਦਰਸ਼ਨ ਜਾਹੀ।
ਭਾਵ ਕੇ ਜਿਸ ਭੀਖਣ ਸ਼ਾਹ ਦੇ ਹਿਰਦੇ ਦੇ ਵਿੱਚ ਦਰਸ਼ਨਾਂ ਦੀ ਬਹੁਤ ਜ਼ਿਆਦਾ ਲਾਲਸਾ ਸੀ, ਉਹ ਆਨੰਦ ਨੂੰ ਧਾਰਨ ਕਰਕੇ ਆਪਣੇ ਮੁਰੀਦਾਂ ਦੇ ਸਮੇਤ ਨਗਰੀ ਦੇ ਵਿੱਚ ਵੜਿਆ।
ਬਹੁਤ ਬੀਤ ਕਾ ਘਰ ਸਮਦਾਏ, ਦੇਖਤ ਨਗਰ ਜਾਤ ਅਗਵਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਟਨੇ ਨਗਰ ਦੀਆਂ ਬਹੁਤ ਸਾਰੀਆਂ ਗਲੀਆਂ ਨੇ ਤੇ ਬਹੁਤੇ ਸਾਰੇ ਘਰ ਨੇ, ਦੇਖਦੇ ਦੇਖਦੇ ਨਗਰਾਂ ਨੂੰ ਤੇ ਗਲੀਆਂ ਨੂੰ ਅੱਗੇ ਦੇ ਅੱਗੇ ਜਾ ਰਿਹਾ।
ਨਰ ਨਾਰਨ ਕੇ ਬ੍ਰਿੰਦ ਨਿਹਾਰੇ, ਵਿਚਰਤ ਆਨੰਦ ਧਰ ਤਨ ਪਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਇਸਤਰੀਆਂ ਤੇ ਪੁਰਸ਼ਾਂ ਨੂੰ ਦੇਖਿਆ।
ਵਿਚਰਤ ਆਨੰਦ ਧਰ ਤਨ ਪਾਰੇ ਕਹਿਣ ਤੋਂ ਭਾਵ ਹੈ ਕਿ ਸਮੂਹ ਜਿਹੜੇ ਇਸਤਰੀਆਂ ਤੇ ਪੁਰਸ਼ਾਂ ਦੇ ਟੋਲੇ ਨੇ ਉਹ ਭਾਰੀ ਧਨੀ ਆਨੰਦ ਦੇ ਸਹਿਤ ਵਿਚਰ ਰਹੇ ਨੇ। ਕ੍ਰਮ ਕਰ ਸਗਲ ਉਲੰਘਤ ਆਏ, ਜਿਸੀ ਠੌਰ ਗੁਰ ਪੌਰ ਸਹਾਏ।
ਹੌਲੀ ਹੌਲੀ ਸਾਰੇ ਰਸਤੇ ਨੂੰ ਲੰਘਦਾ ਹੋਇਆ ਪੀਰ ਉਥੇ ਪਹੁੰਚ ਗਿਆ ਹੈ ਜਿੱਥੇ ਕਿ ਸਤਿਗੁਰਾਂ ਦੇ ਘਰ ਦਾ ਦਰਵਾਜ਼ਾ ਸੀ।
ਜੈ ਸਿੱਖਣ ਕੀ ਪੀਰ ਕਨੇਰੀ, ਕਰ ਕਾਮਣਾ ਲਹਿ ਬਡੇਰੀ। ਦਰਵਾਜ਼ੇ ਦੇ ਉੱਤੇ ਬਹੁਤ ਸਾਰੀ ਸੰਗਤ ਦੀ ਭੀੜ ਜੁੜੀ ਹੋਈ ਸੀ। ਜਿਹੜੇ ਕਾਮਨਾ ਵਾਲੇ ਸਨ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਰਹੀਆਂ ਸਨ। ਤੇ ਸੰਗਤ ਮੈਂ ਹੋਏ ਇੱਕ ਪਾਸੇ ਬੈਠੇ ਭਿਖਣ ਬਿਲਾਸ ਹੁਲਾਸੇ। ਸੰਗਤ ਦੇ ਵਿੱਚ ਹੀ ਭਿਖਣ ਸ਼ਾਹ ਆਣ ਕੇ ਸ਼ਾਮਲ ਹੋ ਗਿਆ ਹੈ, ਇੱਕ ਪਾਸੇ ਬੈਠ ਗਿਆ ਹੈ ਤੇ ਜਿਹੜੇ ਬਿਲਾਸ ਹੋ ਰਹੇ ਸਨ ਉਹਨਾਂ ਨੂੰ ਦੇਖਦਾ ਰਿਹਾ। ਸਮਾਂ ਪਾਏ ਲੱਖ ਕੇ ਅਵਿਕਾਸ਼, ਠਾਂਡੋ ਭਇਓ ਭੀਖ ਸਭ ਪਾਸ। ਸਮੇਂ ਨੂੰ ਪਾ ਕੇ ਵੇਲ ਨੂੰ ਦੇਖ ਕੇ ਫਿਰ ਪੀਰ ਉੱਠ ਕੇ ਖਲੋ ਗਿਆ ਤੇ ਫਿਰ ਕਹਿਣ ਲੱਗਾ, ਆਦ ਕਿਰਪਾਲ ਬਿਸਾਲ ਜੇ ਬੈਸੇ, ਜੋਰੇ ਹੱਥ ਕਹਿਤ ਪਾ ਐਸੇ। ਕਿਰਪਾਲ ਜੀ ਇਸ ਤੋਂ ਇਲਾਵਾ ਹੋਰ ਜਿਹੜੇ ਮੁਖੀ ਸੇਵਕ ਸਨ ਉਹਨਾਂ ਦੇ ਅੱਗੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਪੀਰ ਨੇ, ਜੋ ਜਨਮਿਓ ਅਬ ਸਾਹਿਬ ਜ਼ਾਦਾ, ਦੇਨ ਜਗਤ ਸਿੱਖਣ ਅਹੀ ਲਾਦਾ। ਪੀਰ ਨੇ ਆਖਿਆ ਕਿ ਜਿਹੜੇ ਸਾਹਿਬਜ਼ਾਦੇ ਨੇ ਜਨਮ ਨੂੰ ਧਾਰਨ ਕੀਤਾ ਹੈ, ਜਿਹੜਾ ਕਿ ਜਗਤ ਦੇ ਵਿੱਚ ਸਿੱਖਾਂ ਨੂੰ ਖੁਸ਼ੀ ਦੇਣ ਦੇ ਵਾਸਤੇ ਪ੍ਰਗਟ ਹੋਇਆ। ਤਿਸਕੇ ਦਰਸ਼ਨ ਕੀ ਹਮ ਚਾਹੂ, ਜਿਸ ਹਿਤ ਗਵਣੇ ਬਹੁ ਦਿਨ ਰਾਹੂ। ਕਹਿੰਦਾ ਕਿ ਉਹਨਾਂ ਦਾ ਦਰਸ਼ਨ ਕਰਨ ਦੀ ਮੇਰੇ ਮਨ ਦੇ ਵਿੱਚ ਵੱਡੀ ਇੱਛਾ ਹੈ, ਦਰਸ਼ਨ ਕਰਨ ਦੇ ਵਾਸਤੇ ਹੀ ਮੈਂ ਬਹੁਤ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਆਇਆ। ਅਬ ਦਰਸ਼ਨ ਕਰਵਾਵੋ ਮੋਹੇ, ਸਫਲ ਆਇਬੋ ਮਗ ਕੋ ਹੋਹੇ। ਪੀਰ ਕਹਿੰਦਾ ਹੈ ਕਿ ਉਹਨਾਂ ਦਾ ਦਰਸ਼ਨ ਸਾਹਿਬਜ਼ਾਦੇ ਦਾ ਹੁਣ ਤੁਸੀਂ ਮੈਨੂੰ ਕਰਾ ਦਿਓ ਤਾਂ ਕਿ ਇੱਥੇ ਆਉਣਾ ਮੇਰਾ ਸਫਲ ਹੋ ਜਾਏ। ਅਪਰ ਨਕਾਰ ਜੋ ਕੋਈ ਹਮਾਰਾ, ਆਏ ਲਖਿਓ ਗੁਰਦਰ ਬਾਰਾ। ਕਹਿੰਦਾ ਕਿ ਇੱਥੇ ਗੁਰੂ ਦੇ ਦਰਬਾਰ ਦੇ ਵਿੱਚ ਆਉਣ ਦਾ ਹੋਰ ਮੇਰਾ ਕੋਈ ਵੀ ਪ੍ਰਯੋਜਨ ਨਹੀਂ ਹੈ, ਇੱਕੋ ਇੱਕ ਕੰਮ ਹੈ ਕਿ ਸਾਹਿਬਜ਼ਾਦੇ ਦਾ ਦਰਸ਼ਨ ਕਰਨਾ। ਸੁਣ ਕੇ ਰਪਾਲ ਨੇ ਬਾਕ ਬਖਾਨਾ, ਭਲਾ ਪਾਇਓ ਤੁਮ ਟਿਕੋ ਸਥਾਨਾ। ਤੇ ਕਿਰਪਾਲ ਨੇ ਫਿਰ ਅੱਗੋਂ ਆਸ਼ਵਾਸਨ ਦਿੱਤਾ, ਧੀਰੇ ਦਿੱਤਾ, ਕਹਿੰਦਾ ਕਿ ਪੀਰ ਜੀ ਬੜਾ ਚੰਗਾ ਹੋਇਆ ਕਿ ਤੁਸੀਂ ਆਏ ਹੋ, ਇਸ ਕਰਕੇ ਤੁਸੀਂ ਜ਼ਰਾ ਰੁਕੋ। ਅੰਤਰ ਜਾਏ ਬਿਰਤੰਤ ਸੁਣਾਵਾ, ਸੱਯਦ ਏਕ ਪੀਰ ਚਲਾਵਾ। ਅੰਦਰ ਜਾ ਕੇ ਪੀਰ ਦੇ ਆਉਣ ਦਾ ਸੰਦੇਸ਼ਾ ਦਿੱਤਾ ਹੈ। ਕਿਰਪਾਲ ਜੀ ਕਹਿੰਦੇ ਨੇ ਕਿ ਬਾਹਰ ਇੱਕ ਪੀਰ ਸੱਯਦ ਆਏ ਹੋਏ ਨੇ। ਸਾਹਿਬ ਜ਼ਾਦੇ ਕੋ ਚਹਿ ਦੇਖਾ, ਹਿਰਦੈ ਲਾਲ ਸਾ ਕਰਤ ਬਸ਼ੇਖਾ। ਕਿਰਪਾਲ ਜੀ ਕਹਿੰਦੇ ਨੇ ਕਿ ਸਾਹਿਬਜ਼ਾਦੇ ਦਾ ਦਰਸ਼ਨ ਕਰਨਾ ਉਹ ਪੀਰ ਜੀ ਚਾਹੁੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਵੱਡੀ ਲਾਲਸਾ ਹੈ ਦਰਸ਼ਨ ਕਰਨ ਦੀ। ਸ੍ਰੀ ਗੁਜਰੀ ਜੁਤ ਸੇਵਕ ਔਰ, ਬੈਠੇ ਸੁਣਤ ਪਏ ਤਿਸ ਠੌਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਤੇ ਹੋਰ ਜਿਹੜੇ ਪ੍ਰਮੁੱਖ ਸੇਵਕ ਸਨ ਉਹ ਸੁਣ ਰਹੇ ਸਨ ਜੋ ਕਿਰਪਾਲ ਜੀ ਕਹਿ ਰਹੇ ਸਨ। ਸਭ ਕੇ ਮਨ ਸੰਸੈ ਤਬ ਹੋਵਾ, ਤੁਰਕ ਦਲੇਸ਼ ਦੁਰਾਸੀ ਜੋਵਾ। ਜਦੋਂ ਸੱਯਦ ਪੀਰ ਦੇ ਆਉਣ ਦੀ ਗੱਲ ਸਾਰਿਆਂ ਨੇ ਸੁਣੀ ਤੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ। ਤੁਰਕ ਦਲੇਸ਼ ਦੁਰਾਸੀ ਜੋਵਾ, ਦਿੱਲੀ ਪਤੀ ਭਾਵ ਕੇ ਔਰੰਗਜ਼ੇਬ ਖੋਟੀ ਆਸ ਵਾਲਾ ਦੇਖਿਆ ਗਿਆ ਹੈ, ਇਹ ਸਾਰਿਆਂ ਨੂੰ ਪਤਾ। ਸੋਧ ਤਿਸ ਹੋਏ ਹਕਾਰ ਤੀਰ, ਕੋ ਜਾਣੇ ਕਿਉਂ ਆਵਾ ਪੀਰ। ਮਨ ਦੇ ਵਿੱਚ ਸੋਚਣ ਲੱਗੇ ਨੇ ਕਿ ਪਤਾ ਨੀ ਕਿਹੜੇ ਇਰਾਦੇ ਨੂੰ ਧਾਰਨ ਕਰਕੇ ਇਹ ਪੀਰ ਤੁਰ ਕੇ ਇੱਥੇ ਆਇਆ ਹੈ। ਕਰ ਹਮਰੇ ਕੋ ਕਰਤਾ ਬਾਦ, ਬਾਦੀ ਨੌਰੰਗ ਮਹਿਦ ਪ੍ਰਤਾਪ। ਸਾਰੇ ਕਹਿੰਦੇ ਨੇ ਕਿ ਜਿਹੜਾ ਔਰੰਗਜ਼ੇਬ ਹੈ, ਜਿਹਦਾ ਕਿ ਪ੍ਰਤਾਪ ਬਹੁਤ ਜ਼ਿਆਦਾ ਦੁਨੀਆਂ ਦੇ ਉੱਤੇ ਛਾਇਆ ਹੋਇਆ, ਉਹ ਗੁਰੂ ਘਰ ਦੇ ਨਾਲ ਬਾਤ ਕਰਦਾ ਹੈ, ਬੜਾ ਵਿਰੋਧ ਹੈ ਉਹਦਾ ਗੁਰੂ ਘਰ ਦੇ ਨਾਲ। ਸਾਹਿਬ ਨਹੀਂ ਨਿਕਟ ਇਸ ਕਾਲ, ਜੋ ਸਭ ਦਿਸ਼ ਤੇ ਲੇਤ ਸੰਭਾਲ। ਇਸ ਤੋਂ ਇਲਾਵਾ ਸਾਹਿਬ ਲਾਗੇ ਨਹੀਂ ਹਨ, ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਵੀ ਇੱਥੇ ਮੌਜੂਦ ਨਹੀਂ ਹਨ। ਜੇਕਰ ਸਤਿਗੁਰੂ ਤੇਗ ਬਹਾਦਰ ਜੀ ਹੁੰਦੇ ਤੇ ਹਰ ਇੱਕ ਤਰੀਕੇ ਦੇ ਨਾਲ ਉਹ ਆਪਣੇ ਅਨੁਸਾਰ ਸੰਭਾਲ ਕਰ ਲੈਂਦੇ। ਸ੍ਰੀ ਹਰਿ ਕ੍ਰਿਸ਼ਨ ਬੈਸ ਜਿਨ ਥੋਰੀ, ਕਰੇ ਹਕਾਰਨ ਨਿਜ ਦਿਸ਼ ਯੋਰੀ। ਹੁਣ ਸਾਰੇ ਸ਼ੰਕਾ ਦੇ ਨਾਲ ਵਿਚਾਰਾਂ ਕਰਦੇ ਨੇ ਕਿ ਸਤਿਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਛੋਟੀ ਉਮਰਾਂ ਸੀ ਉਹਨਾਂ ਨੂੰ ਵੀ ਆਪਣੇ ਕੋਲ ਬਾਦਸ਼ਾਹ ਨੇ ਬੁਲਾਇਆ ਸੀ। ਤੀਨੋ ਦਰਸ ਨਹੀਂ ਦੀਨ ਸਲੀਨਸ ਤਨ ਤਜ ਦੀਨ ਕੰਤ ਹੂਲ ਕੀਨਸ, ਭਾਵ ਕੇ ਸਤਿਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਦੇ ਮੱਥੇ ਨਹੀਂ ਲੱਗੇ ਤੇ ਨਾ ਹੀ ਆਪਣਾ ਦਰਸ਼ਨ ਬਾਦਸ਼ਾਹ ਨੂੰ ਦਿੱਤਾ। ਤਨ ਤਜ ਦੀਨ ਕੰਤ ਹੂਲ ਕੀਨਸ, ਭਾਵ ਕੇ ਐਸਾ ਕੌਤਕ ਕੀਤਾ ਕਿ ਆਪਣੇ ਸਰੀਰ ਨੂੰ ਹੀ ਸਤਿਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਤਿਆਗ ਦਿੱਤਾ। ਰਾਜ ਓਜ ਤੇ ਮਦ ਮਸਤਾਨੇ ਕਰੇ ਕਰਨ ਹੋਣ ਕੋਹਨੇ, ਭਾਵ ਕੇ ਰਾਜ ਦੀ ਤਾਕਤ ਦੇ ਵਿਚ ਹੀ ਮਸਤ ਹੋਏ ਹੋਏ ਨੇ ਸਾਰੇ ਦੇ ਸਾਰੇ ਤੁਰਕ। ਕਰੇ ਆ ਕਾਰਨ ਹੋਣ ਕੋਹਾਨੇ, ਭਾਵ ਕੇ ਆਪਣੇ ਨਾਸ਼ ਹੋਣ ਦੇ ਲਈ ਹੀ ਇਹ ਸਾਰਾ ਕੁਝ ਕਰਦੇ ਨੇ। ਯਾ ਤੇ ਇਨ ਕੋ ਟਾਰਨ ਬਣੇ ਮਦਰ ਗਿਰਾ ਕੇ ਰਸ ਕੇ ਸਨ, ਇਸ ਕਰਕੇ ਵਿਚਾਰ ਕੀਤੀ ਗਈ ਹੈ ਕਿ ਇਹ ਜਿਹੜਾ ਸੈਯਦ ਪੀਰ ਆਇਆ ਹੈ ਪਤਾ ਨਹੀਂ ਇਸ ਦਾ ਕੀ ਇਰਾਦਾ ਹੈ, ਇਸ ਕਰਕੇ ਸਤਕਾਰ ਦੇ ਨਾਲ ਮਿੱਠੇ ਬਚਨ ਕਹਿ ਕੇ ਇਸ ਨੂੰ ਟਾਲ ਦੇਣਾ ਚਾਹੀਦਾ ਹੈ, ਦਰਸ਼ਨ ਕਰਵਾਉਣਾ ਨਹੀਂ ਚਾਹੀਦਾ ਸਾਹਿਬਜ਼ਾਦੇ ਦਾ। ਏਵ ਮਤੋ ਕਰ ਉਠਿਓ ਕਿਰਪਾਲ ਆਇਓ ਵਹਿਰ ਮਿਲਿਓ ਤਿਸ ਨਾਲ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦਾ ਮਤਾ ਪਕਾਇਆ ਹੈ ਤੇ ਫਿਰ ਕਿਰਪਾਲ ਜੀ ਉੱਠ ਕੇ ਬਾਹਰ ਆਏ ਨੇ ਤੇ ਆਣ ਕੇ ਪੀਰ ਜੀ ਨੂੰ ਮਿਲੇ। ਸੁਣੋ ਪੀਰ ਜੀ ਆਪ ਮਹਾਨੇ ਰਹਿਤ ਕਹਿਤ ਕੇ ਸਹਿਤ ਸਿਆਣੇ, ਕਿਰਪਾਲ ਜੀ ਬੜੇ ਸਤਿਕਾਰ ਦੇ ਨਾਲ ਕਹਿੰਦੇ ਨੇ ਕਿ ਪੀਰ ਜੀ ਸੁਣੋ ਤੁਸੀਂ ਬਹੁਤ ਮਹਾਨ ਹੋ, ਰਹਿਤ ਤੇ ਕਹਿਤ ਦੇ ਵਿੱਚ ਬਹੁਤ ਸਿਆਣੇ ਹੋ। ਬੀਤੇ ਨ ਤੀਨ ਮਹੀਨੇ ਚੀਨਸ ਅਜੋ ਨ ਵਹਿਰ ਨਿਕਾਸੋ ਕੀਨਸ, ਕਿਰਪਾਲ ਜੀ ਕਹਿੰਦੇ ਨੇ ਕਿ ਅਜੇ 3 ਮਹੀਨੇ ਵੀ ਬਤੀਤ ਨਹੀਂ ਹੋਏ ਬਾਲਕ ਨੂੰ ਜਨਮ ਲਿਆ, ਇਸ ਕਰਕੇ ਅਜੇ ਤੱਕ ਉਹਨਾਂ ਨੂੰ ਬਾਹਰ ਪ੍ਰਗਟ ਰੂਪ ਦੇ ਵਿੱਚ ਕੱਢਿਆ ਨਹੀਂ ਗਿਆ। ਬਾਲਕ ਰੂਪ ਮ੍ਰਿਦਲ ਸਭ ਅੰਗ ਵਾਯੂ ਬੇਗ ਬਹਿ ਹਿਮ ਸੰਗ, ਬਹਾਨੇ ਦੇ ਨਾਲ ਕਿਰਪਾਲ ਜੀ ਟਾਲਣਾ ਚਾਹੁੰਦੇ ਨੇ, ਕਹਿੰਦੇ ਨੇ ਪੀਰ ਜੀ ਦੇਖੋ ਬਾਲਕ ਸਰੂਪ ਹੈ ਤੇ ਬਹੁਤ ਹੀ ਜ਼ਿਆਦਾ ਬਾਲਕ ਦੇ ਕੋਮਲ ਅੰਗ ਨੇ, ਇਸ ਤੋਂ ਇਲਾਵਾ ਇਹ ਵੀ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਠੰਡੀ ਹਵਾ ਵਗ ਰਹੀ ਹੈ ਕਿਉਂਕਿ ਠੰਡ ਦੀ ਰੁੱਤ ਹੈ। ਵਹਿਰ ਨਾ ਆਵੇ ਕਾਰਨ ਏਤੇ ਅਲਪ ਯਾਰ ਬਲਾਂਤਰ ਸੇਤੇ, ਇਸ ਕਰਕੇ ਬਾਲਕ ਨੂੰ ਬਾਹਰ ਲਿਆ ਕੇ ਤੁਹਾਨੂੰ ਦਰਸ਼ਨ ਕਰਵਾਇਆ ਨਹੀਂ ਜਾ ਸਕਦਾ, ਇੰਨੇ ਸਾਰੇ ਕਾਰਨ ਨੇ ਜਿਨ੍ਹਾਂ ਕਾਰਨਾਂ ਦੇ ਕਰਕੇ ਬਾਹਰ ਲਿਆਂਦਾ ਨਹੀਂ ਜਾ ਸਕਦਾ। ਅਲਪ ਯਾਰ ਬਲਾ ਅੰਤਰ ਸੇਤੇ, ਭਾਵ ਕੇ ਅੰਦਰ ਸੇ ਉਹ ਬਾਹਰ ਨਹੀਂ ਆ ਸਕਦੇ, ਹਿੰਦੀ ਦੇ ਵਿੱਚ ਆਖਿਆ ਕਿਰਪਾਲ ਜੀ ਨੇ ਕਿ ਅੰਦਰੋਂ ਉਹਨਾਂ ਨੂੰ ਬਾਹਰ ਲਿਆਂਦਾ ਨਹੀਂ ਜਾ ਸਕਦਾ, ਉਹਨਾਂ ਨੂੰ ਅੰਦਰੇ ਹੀ ਸਾਂਭਿਆ ਜਾਂਦਾ। ਮਿਹਰਬਾਨਗੀ ਕਰਕੇ ਫੇਰ ਆਵੋਗੇ ਹੋਏ ਲਾਭ ਬਡੇਰ, ਕਿਰਪਾਲ ਜੀ ਭੀਖਣ ਸ਼ਾਹ ਪੀਰ ਨੂੰ ਕਹਿੰਦੇ ਨੇ ਤੁਹਾਡੀ ਬਹੁਤ ਮਿਹਰਬਾਨਗੀ ਹੋਵੇਗੀ ਜੇਕਰ ਤੁਸੀਂ ਕੁਝ ਸਮਾਂ ਬਿਤਾ ਕੇ ਆਵੋਗੇ, ਕਹਿੰਦਾ ਕਿ ਜਦੋਂ ਤੁਸੀਂ ਫੇਰ ਸਮੇਂ ਨੂੰ ਬਿਤਾ ਕੇ ਆਵੋਗੇ ਤੇ ਤੁਹਾਨੂੰ ਹੋਰ ਵੀ ਵੱਡਾ ਲਾਭ ਹੋਵੇਗਾ, ਅੱਗੇ ਲਾਭ ਦੀ ਗੱਲ ਦੱਸਦੇ ਨੇ। ਸ੍ਰੀ ਗੁਰ ਸਾਹਿਬ ਤਬ ਲਗ ਆਵੈ ਤਿੰਨ ਕੋ ਦਰਸੋ ਅਬ ਮਤ ਪਾਵੈ, ਕਿਰਪਾਲ ਜੀ ਕਹਿੰਦੇ ਨੇ ਕਿ ਜਦੋਂ ਦੁਬਾਰਾ ਆਵੋਗੇ ਤੇ ਸਤਿਗੁਰੂ ਤੇਗ ਬਹਾਦਰ ਜੀ ਵੀ ਇੱਥੇ ਆ ਚੁੱਕੇ ਹੋਣਗੇ ਜਿਹੜੇ ਕਿ ਇਸ ਵੇਲੇ ਇੱਥੇ ਨਹੀਂ ਹਨ, ਫੇਰ ਤੁਸੀਂ ਸਾਹਿਬਜ਼ਾਦੇ ਦਾ ਦਰਸ਼ਨ ਵੀ ਕਰਿਓ ਤੇ ਸਤਿਗੁਰਾਂ ਦਾ ਦਰਸ਼ਨ ਵੀ ਕਰਿਓ ਜਿਹਦੇ ਨਾਲ ਤੁਹਾਨੂੰ ਅਬ ਮਤ ਦੀ ਪ੍ਰਾਪਤੀ ਹੋਵੇਗੀ। ਸ਼ਾਹ ਭੀਖ ਸੁਣ ਕੇ ਪੁੰਨ ਬੋਲਾ ਮਹਾਂਪੁਰਸ਼ ਅਵਤਰਿਓ ਡੋਲਾ, ਜਦੋਂ ਕਿਰਪਾਲ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਭੀਖਣ ਸ਼ਾਹ ਸੁਣ ਕੇ ਫਿਰ ਬੋਲਿਆ, ਕਹਿੰਦਾ ਮਹਾਂਪੁਰਸ਼ ਅਵਤਰਿਓ ਅਡੋਲਾ, ਕਹਿੰਦਾ ਕਿ ਮਹਾਂਪੁਰਸ਼ ਨੇ ਅਵਤਾਰ ਨੂੰ ਧਾਰਨ ਕੀਤਾ ਹੈ ਜਿਹੜਾ ਡੋਲਣ ਵਾਲਾ ਨੇ। ਦੇ ਦੁਸ਼ਮਣ ਕੋ ਦੋਜ਼ਕ ਦੁੱਖ ਕੋ ਪ੍ਰਿਯ ਸੇਵਕ ਲਹਿ ਕੇਵਲ ਸੁਖ ਕੋ, ਭੀਖਣ ਸ਼ਾਹ ਕਹਿੰਦਾ ਕਿ ਐਸੇ ਮਹਾਂਪੁਰਸ਼ ਨੇ ਅਵਤਾਰ ਨੂੰ ਧਾਰਨ ਕੀਤਾ ਹੈ ਜਿਹੜਾ ਕਿ ਦੁਸ਼ਮਣਾਂ ਨੂੰ ਦੋਜ਼ਕਾਂ ਦੇ ਦੁੱਖ ਦੇ ਵਿੱਚ ਸੁੱਟੇਗਾ ਤੇ ਪਿਆਰਿਆਂ ਸੇਵਕਾਂ ਨੂੰ ਮੋਕਸ਼ ਦੀ ਪ੍ਰਾਪਤੀ ਦੇਵੇਗਾ। ਤੁਮ ਚਿੰਤਾ ਚਿਤ ਮੈਂ ਕਿਮ ਕਯੋ ਚਿੰਤਨ ਸਾਕੋ ਸੂਰਜ ਪਯੋ, ਹੁਣ ਪ੍ਰੀਖਣ ਸ਼ਾਹ ਨੇ ਇਸ ਗੱਲ ਨੂੰ ਜਾਣ ਲਿਆ ਹੈ ਕਿ ਮੈਨੂੰ ਟਾਲਣਾ ਚਾਹੁੰਦਾ ਹੈ। ਇਸ ਕਰਕੇ ਪ੍ਰੀਖਣ ਸ਼ਾਹ ਜੀ ਕਿਰਪਾਲ ਨੂੰ ਕਹਿੰਦੇ ਨੇ ਕਿ ਤੁਸੀਂ ਚਿੱਤ ਦੇ ਵਿੱਚ ਇੰਨੀ ਚਿੰਤਾ ਕਿਉਂ ਕਰਦੇ ਹੋ? ਚਿੰਤ ਨਾਸ ਕੋ ਸੂਰਜ ਪਇਓ, ਕਿਉਂਕਿ ਤੁਹਾਡੇ ਕੋਲ ਤੇ ਚਿੰਤਾ ਨੂੰ ਨਾਸ ਕਰਨ ਵਾਲਾ ਸੂਰਜ ਪ੍ਰਗਟ ਹੋਇਆ। ਔਰ ਮੈਂ ਭਰਮ ਕਰੋ ਨਹੀਂ ਕੈਸੇ, ਪਰਮ ਤਪਤ ਕੋ ਨਿਸਪਤ ਜੈਸੇ। ਪੀਰ ਭੀਖਣ ਸ਼ਾਹ ਕਹਿੰਦਾ ਕਿ ਤੁਸੀਂ ਕਿਸੇ ਵੀ ਪ੍ਰਕਾਰ ਦਾ ਆਪਣੇ ਮਨ ਦੇ ਵਿੱਚ ਭਰਮ ਪੈਦਾ ਨਾ ਕਰੋ, ਕਿਉਂਕਿ ਭਰਮਾਂ ਦੀ ਤਪਸ਼ ਨੂੰ ਮਿਟਾਉਣ ਦੇ ਵਾਸਤੇ ਤੁਹਾਡੇ ਘਰ ਦੇ ਵਿੱਚ ਤੇ ਚੰਦਰਮਾ ਸੀਤਲ ਪ੍ਰਗਟ ਹੋਇਆ। ਤਾਸ ਤਜੋ ਨਹੀਂ ਰੰਚਕ ਕੀਜੈ, ਤਾਸ ਤਿਮਰ ਕੋ ਦੀਪ ਜਨੀਜੈ। ਹੁਣ ਤਿੰਨ ਲਗਾਤਾਰ ਕਵੀ ਜੀ ਨੇ ਪ੍ਰਮਾਣ ਦਿੱਤੇ ਨੇ ਸਤਿਗੁਰਾਂ ਦੇ ਵਾਸਤੇ। ਪੀਰ ਜੀ ਕਹਿੰਦੇ ਨੇ ਕਿ ਤਰਾਸ ਨੂੰ ਛੱਡ ਦਿਓ, ਭਾਵ ਕਿ ਰੰਚ ਪਰ ਵੀ ਡਰ ਨੂੰ ਨਾ ਮੰਨੋ, ਕਿਉਂਕਿ ਤਰਾਸ ਤਿਮਰ ਕੋ ਦੀਪ ਜਨੇਜੈ। ਤਰਾਸਾਂ ਰੂਪੀ ਹਨੇਰੇ ਦੇ ਵਾਸਤੇ, ਡਰ ਰੂਪੀ ਹਨੇਰੇ ਦੇ ਵਾਸਤੇ ਇਹ ਜਿਹੜਾ ਬਾਲਕ ਹੈ ਨਾ, ਇਹ ਦੀਵੇ ਦਾ ਕੰਮ ਕਰੇਗਾ। ਪਹਿਲੀ ਗੱਲ ਆਖੀ ਹੈ ਕਿ ਚਿੰਤਾ ਨੂੰ ਖਤਮ ਕਰਨ ਦੇ ਵਾਸਤੇ ਇਹ ਸੂਰਜ ਹੈ। ਦੂਸਰੀ ਗੱਲ ਆਖੀ ਹੈ ਕਿ ਭਰਮ ਦੀ ਤਪਸ਼ ਨੂੰ ਖਤਮ ਕਰਨ ਦੇ ਵਾਸਤੇ ਇਹ ਚੰਦਰਮਾ ਦੇ ਵਾਂਗ ਸੀਤਲ ਹੈ, ਠੰਡਾ ਹੈ। ਤੇ ਤੀਸਰੀ ਗੱਲ ਕਰਦੇ ਨੇ ਕਿ ਡਰ ਨੂੰ ਖਤਮ ਕਰਨ ਦੇ ਵਾਸਤੇ ਇਹ ਦੀਵੇ ਵਰਗਾ ਪ੍ਰਕਾਸ਼ ਹੈ। ਸਭ ਆਲਮ ਕੋ ਖਾਵੰਦ ਹੋਵਾ, ਪੇ ਅਵਤਾਰ ਧਰਮ ਹਿਤ ਜੋਵਾ। ਪੀਰ ਜੀ ਕਹਿੰਦੇ ਨੇ ਕਿ ਸਾਰੇ ਆਲਮ ਦਾ ਮਾਲਕ ਹੈ, ਪੇ ਅਵਤਾਰ ਧਰਮ ਹਿਤ ਜੋਵਾ, ਭਾਵ ਕੇ ਧਰਮ ਦੇ ਵਾਸਤੇ ਇਹਨਾਂ ਨੇ ਅਵਤਾਰ ਨੂੰ ਧਾਰਨ ਕੀਤਾ। ਦਰਸ਼ਨ ਲੇਹ ਇਹਾਂ ਹਮ ਬੈਸੇ, ਘਟ ਘਟ ਮਾਲਕ ਪ੍ਰੇਰ ਜੈਸੇ। ਕਹਿੰਦਾ ਹੈ ਪੀਰ ਕੇ ਮੈਂ ਇੱਥੇ ਹੀ ਬੈਠ ਕੇ ਜਰੂਰ ਉਹਨਾਂ ਦਾ ਦਰਸ਼ਨ ਕਰਕੇ ਹੀ ਜਾਵਾਂਗਾ। ਘਟ ਘਟ ਮਾਲਕ ਪ੍ਰੇਰਨਾ ਜੈਸੇ, ਭਾਵ ਕੇ ਹਰ ਇੱਕ ਘਟਾਂ ਦੇ ਜਿਹੜੇ ਮਾਲਕ ਨੇ ਉਹ ਆਪੇ ਹੀ ਮੈਨੂੰ ਵੀ ਪ੍ਰੇਰਨਾ ਦੇ ਰਹੇ ਨੇ ਤੇ ਤੁਹਾਨੂੰ ਵੀ ਪ੍ਰੇਰਨਾ ਦੇਣਗੇ ਕਿ ਮੈਨੂੰ ਦਰਸ਼ਨ ਕਰਾਓ। ਪ੍ਰਭ ਸਿਓ ਅੰਤਰ ਬਹੁਰ ਕਿਰਪਾਲੂ, ਕਰਿਓ ਜਨਾਵਣ ਅਖਲ ਹਵਾਲੂ। ਪੀਰ ਦੀ ਗੱਲ ਨੂੰ ਸੁਣ ਕੇ ਫੇਰ ਕਿਰਪਾਲ ਜੀ ਅੰਦਰ ਚਲੇ ਗਏ ਨੇ ਤੇ ਪੀਰ ਨੇ ਜੋ ਕੁਝ ਆਖਿਆ ਉਹ ਸਾਰਾ ਹਾਲ ਜਾ ਕੇ ਸੁਣਾਇਆ। ਰਹੇ ਟਾਰ ਨਹੀਂ ਟਰੇ ਅਰੇ ਹੈ, ਸਾਸ ਪਕੜੇ ਪੌਰ ਥਿਰੇ ਹੈ। ਜਾ ਕੇ ਕਿਰਪਾਲ ਜੀ ਕਹਿੰਦੇ ਨੇ ਕਿ ਮੈਂ ਉਹਨੂੰ ਬੜਾ ਟਾਲਣ ਦਾ ਯਤਨ ਕੀਤਾ, ਉਹ ਪਰ ਟਾਲਿਆ ਨਹੀਂ ਟਲਦਾ, ਉਹ ਅੜਕੇ ਬੈਠਾ ਹੈ। ਸਾਹਸ ਪਕੜੇ ਪੌਰ ਥਿਰੇ ਹੈ, ਭਾਵ ਕੇ ਹੱਠ ਧਾਰ ਕੇ ਦਰਵਾਜੇ ਦੇ ਅੱਗੇ ਉਹ ਆਪਣੇ ਮੁਰੀਦਾਂ ਦੇ ਸਮੇਤ ਬਹਿ ਗਏ। ਬਿਨਾ ਬਿਲੋ ਕੇ ਲੋਚਨ ਆਗੇ, ਤਬ ਲੋ ਖਾਣ ਪਾਣ ਸਭ ਤਿਆਗੇ। ਕਿਰਪਾਲ ਜੀ ਕਹਿੰਦੇ ਨੇ ਕਿ ਇਥੋਂ ਤੱਕ ਉਸਨੇ ਆਖਿਆ ਕਿ ਜਿੰਨਾ ਚਿਰ ਮੈਂ ਆਪਣੀ ਅੱਖਾਂ ਦੇ ਨਾਲ ਸਾਹਿਬਜ਼ਾਦੇ ਦਾ ਦਰਸ਼ਨ ਕਰ ਨਹੀਂ ਲੈਂਦਾ, ਉਹਨਾਂ ਚਿਰ ਨਾ ਕੁਝ ਖਾਵਾਂਗਾ ਤੇ ਨਾ ਕੁਝ ਪੀਵਾਂਗਾ। ਜਾਨੀ ਜਾਏ ਨਹੀਂ ਗਤ ਮਨ ਕੀ, ਪ੍ਰੇਮ ਪਰਖਿਤ ਕਿਰਾ ਸੁਤਨ ਕੀ। ਕਿਰਪਾਲ ਜੀ ਕਹਿੰਦੇ ਨੇ ਕਿ ਉਸ ਦੇ ਮਨ ਦੇ ਵਿੱਚ ਕੀ ਹੈ ਇਹਦਾ ਤੇ ਪਤਾ ਨਹੀਂ ਲੱਗ ਸਕਦਾ, ਪਰ ਉਹਦੇ ਸਰੀਰ ਤੋਂ ਇਸ ਤਰ੍ਹਾਂ ਦਾ ਅਨੁਮਾਨ ਲੱਗਦਾ ਹੈ ਕਿ ਉਹ ਬੜਾ ਪ੍ਰੇਮੀ ਹੈ, ਉਹਨੂੰ ਦਰਸ਼ਨਾਂ ਦੀ ਚਾਹ ਹੈ, ਪਰ ਮਨ ਦਾ ਪਤਾ ਨਹੀਂ ਕਿ ਮਨ ਦੇ ਵਿੱਚ ਕੀ ਧਾਰ ਕੇ ਆਇਆ ਹੈ। ਦੇਸ਼ ਪੰਜਾਬ ਦਿਸ਼ਾ ਕੇ ਜਨਿਯਤ, ਹੇਤ ਹਟਾਵਣ ਬਹੁ ਵਿਦ ਪਨੀਅਤ। ਕਿਰਪਾਲ ਜੀ ਕਹਿੰਦੇ ਨੇ ਕਿ ਪੰਜਾਬ ਦੇ ਇਲਾਕੇ ਤੋਂ ਆਇਆ ਜਾਪਦਾ ਹੈ, ਉਹਨਾਂ ਨੂੰ ਹਟਾਉਣ ਦਾ ਮੈਂ ਬਹੁਤ ਜ਼ਿਆਦਾ ਯਤਨ ਕੀਤਾ। ਰਹੇ ਬੈਠ ਜਾਹੇ ਨਾ ਬਿਨ ਦੇਖੇ, ਹੱਠ ਗਾਡੋ ਜਿਨ ਹਿਰਦੈ ਵਿਸ਼ੇਖੇ। ਕਿਰਪਾਲ ਜੀ ਕਹਿੰਦੇ ਨੇ ਕਿ ਹੱਠ ਨੂੰ ਤਾਰਨ ਕਰਕੇ ਉਹ ਤਿੰਨੇ ਹੀ ਬਹਿ ਗਏ ਨੇ। ਕਹਿੰਦੇ ਨੇ ਕਿ ਜਿੰਨਾ ਚਿਰ ਦਰਸ਼ਨ ਕਰ ਨਹੀਂ ਲੈਂਦੇ ਉਹਨਾਂ ਚਿਰ ਜਾਣਾ ਨਹੀਂ ਹੈ, ਬੜਾ ਗਾੜੇ ਹੱਠ ਨੂੰ ਤਾਰਨ ਕੀਤਾ ਹੋਇਆ ਹੈ ਉਹਨਾਂ ਨੇ। ਸ੍ਰੀ ਗੁਜਰੀ ਸੁਣ ਕੇ ਤਿੰਨ ਬਾਤ, ਨਹੀਂ ਮਾਨੀ ਪਿਆਰੋ ਅਤ ਤਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਬਹੁਤਾ ਕੁਝ ਕਿਰਪਾਲ ਜੀ ਨੇ ਆਣ ਕੇ ਬਿਆਨ ਕੀਤਾ, ਪਰ ਮਾਤਾ ਗੁਜਰੀ ਜੀ ਨੇ ਬਿਲਕੁਲ ਵੀ ਗੱਲ ਨੂੰ ਨਹੀਂ ਗੋਲਿਆ। ਨਹੀਂ ਮਾਨੀ ਪਿਆਰੋ ਅਤ ਤਾਤ, ਆਪਣਾ ਪੁੱਤਰ ਮਾਤਾ ਜੀ ਨੂੰ ਬਹੁਤ ਪਿਆਰਾ ਹੈ, ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਕਿਸੇ ਵੀ ਤਰੀਕੇ ਦੇ ਨਾਲ ਮੇਰੇ ਪੁੱਤਰ ਨੂੰ ਕੋਈ ਵਿਘਨ ਪਵੇ। ਕੈਸੇ ਵਹਿਰ ਕਰਮ ਮੈਂ ਬਾਲਕ, ਅਲਪ ਰੂਪ ਅੰਤਰ ਥਿਤ ਪਾਲਕ। ਆਪਣੇ ਭਰਾ ਕਿਰਪਾਲ ਜੀ ਨੂੰ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੈਂ ਆਪਣੇ ਛੋਟੇ ਮਸੂਮ ਬਾਲਕ ਨੂੰ ਕਿਸ ਤਰ੍ਹਾਂ ਬਾਹਰ ਲਿਜਾਣ ਦਾ ਹੁਕਮ ਦੇ ਦਿਆਂ। ਅਲਪ ਰੂਪ ਅੰਤਰ ਥਿਤ ਪਾਲਕ ਕਹਿਣ ਤੋਂ ਪਾਵੇ ਹੈ ਕਿ ਸੂਖਮ ਸਰੀਰ ਹੈ, ਇਸ ਲਈ ਅੰਦਰੇ ਰੱਖਣਾ ਹੀ ਚੰਗਾ ਰਵੇਗਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਬਸੇ ਨਿਸਾ ਕਰ ਰਹੇ ਬੋ ਖਾਣ ਪਾਣ ਨਹੀਂ ਕੀਨ, ਭਈ ਪ੍ਰਾਤ ਬੈਸੇ ਸੁਥਲ ਦੁਆਰੇ ਅਗਾਰੇ ਤੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਰੀ ਰਾਤ ਬਤੀਤ ਹੋ ਗਈ, ਪੀਰ ਨੂੰ ਬਹੁਤ ਜ਼ਿਆਦਾ ਆਖਿਆ ਪਰ ਪੀਰ ਨੇ ਨਾ ਕੁਝ ਖਾਧਾ ਤੇ ਨਾ ਹੀ ਕੁਝ ਪੀਤਾ, ਬੈਠਿਆਂ ਹੀ ਰਾਤ ਨੂੰ ਬਤੀਤ ਕਰ ਦਿੱਤਾ। ਅਗਲੀ ਸਵੇਰ ਚੜ੍ਹਨ ਦਾ ਸਮਾਂ ਹੋ ਗਿਆ, ਤਿੰਨੇ ਬੈਠੇ ਰਹੇ, ਇੱਕ ਪੀਰ ਤੇ ਦੋ ਉਸਦੇ ਮੁਰੀਦ। ਸਿਮਰਤ ਹਿਰਦੈ ਨਾਮ ਗੁਰ ਕੇਰੇ ਦੇਹ ਦਰਸ ਪੂਰਨ ਪ੍ਰਭ ਮੇਰੇ। ਸਿਮਰਦਾ ਰਿਹਾ, ਯਾਦ ਕਰਦਾ ਰਿਹਾ ਕਿ ਹੇ ਪ੍ਰਭੂ ਜੀ ਕਿਰਪਾ ਕਰੋ, ਇਹਨਾਂ ਸਾਰਿਆਂ ਦੇ ਮਨਾਂ ਨੂੰ ਪ੍ਰੇਰੋ ਤਾਂ ਕਿ ਤੁਹਾਡਾ ਦਰਸ਼ਨ ਇਹ ਮੈਨੂੰ ਕਰਵਾ ਦੇਣ। ਦੂਰ ਦੇਸ਼ ਆਗਮਨ ਹਮਾਰਾ ਪੂਰਨ ਮਨ ਸੰਕਲਪ ਦਿਦਾਰਾ। ਮਨੋ ਹੀ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿ ਦੂਰ ਇਲਾਕੇ ਤੋਂ ਚੱਲ ਕੇ ਮੈਂ ਆਇਆ ਹਾਂ, ਕਿਰਪਾ ਕਰਕੇ ਮੇਰੇ ਮਨ ਦੇ ਸੰਕਲਪ ਨੂੰ ਦਿਦਾਰਾ ਦੇ ਕੇ, ਦਰਸ਼ਨ ਦੇ ਕੇ ਪੂਰਾ ਕਰ ਦਿਓ। ਸਭ ਕਟ ਕੋ ਮਾਲਕ ਗੁਰ ਪੂਰਾ ਪਿਤਾ ਪਿਤਾ ਮੈਂ ਰਣ ਮੈਂ ਸੂਰਾ। ਪੀਰ ਜੀ ਮਨ ਦੇ ਵਿੱਚ ਹੀ ਅਰਦਾਸ ਕਰਦੇ ਨੇ ਸਭ ਕਟ ਕੋ ਮਾਲਕ ਗੁਰ ਪੂਰਾ, ਭਾਵ ਕੇ ਸਾਰੀਆਂ ਕਟਾਂ ਦੇ ਮਾਲਕ ਗੁਰੂ ਪੂਰਨ ਹਨ। ਪਿਤਾ ਪਿਤਾਮਹ ਰਣਮੈ ਸੂਰਾ, ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਤੁਹਾਡੇ ਪਿਤਾਮਾ ਸਨ, ਉਹ ਰਣ ਦੇ ਵਿੱਚ ਵੱਡੇ ਸੂਰਮੇ ਸਨ। ਮਨ ਪ੍ਰੇਰੋਗੇ ਜਬ ਇਨ ਕੇਰੇ ਬਾਲਕ ਰੂਪ ਲੇ ਤਬ ਹੇਰੇ। ਇਸ ਤੋਂ ਬਾਅਦ ਫਿਰ ਸਤਿਗੁਰੂ ਤੇਗ ਬਹਾਦਰ ਦਾ ਧਿਆਨ ਧਾਰਨ ਕਰਕੇ, ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਜੀ ਦੇ ਧਿਆਨ ਨੂੰ ਧਾਰਨ ਕਰਕੇ ਫਿਰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਹੇ ਸਤਿਗੁਰੂ ਸਹਿਬਾਨ ਜੀ, ਜਦੋਂ ਇਹਨਾਂ ਦੇ ਮਨਾਂ ਨੂੰ ਤੁਸੀਂ ਪ੍ਰੇਰੋਗੇ ਤਾਂ ਹੀ ਬਾਲਕ ਰੂਪ ਦਾ ਇਹ ਮੈਨੂੰ ਦਰਸ਼ਨ ਕਰਨ ਦੇਣਗੇ। ਆਪਣ ਪ੍ਰਿਆ ਕੀ ਪੁਰੋ ਪਾਵਨਾ ਪਰਖੋ ਪਰਮ ਸੁਪ੍ਰੇਮ ਪਾਵਨਾ। ਭਾਵ ਕੇ ਪੀਰ ਜੀ ਕਹਿੰਦੇ ਨੇ ਕਿ ਆਪਣੇ ਪਿਆਰੇ ਦਾਸ ਦੀ ਭਾਵ ਕੇ ਮੇਰੀ ਭਾਵਨਾ ਨੂੰ ਤੁਸੀਂ ਪੂਰੀਆਂ ਕਰ ਦੋ, ਮੇਰੇ ਪਰਮ ਪ੍ਰੇਮ ਨੂੰ ਪਵਿੱਤਰ ਨੂੰ ਤੁਸੀਂ ਪਰਖ ਲਓ। ਘਟ ਘਟ ਕੀ ਤੁਮ ਜਾਣਨ ਹਾਰੇ ਦਰਸ਼ਨ ਦੇਹ ਜਾਣ ਮਨ ਪਿਆਰੇ। ਇਸ ਤੋਂ ਬਾਅਦ ਫਿਰ ਉਸ ਸਾਹਿਬਜ਼ਾਦੇ ਦੇ ਚਰਨਾਂ ਦੇ ਵਿੱਚ ਵੀ ਧਿਆਨ ਨੂੰ ਧਾਰਨ ਕਰਕੇ ਬੇਨਤੀ ਕੀਤੀ ਹੈ ਕਿ ਘਟ ਘਟ ਦੇ ਤੁਸੀਂ ਜਾਣਨ ਹਾਰੇ ਹੋ, ਕਿਰਪਾ ਕਰਕੇ ਦਰਸ਼ਨ ਦਿਓ ਜਾਣ ਮਨ ਪਿਆਰੇ, ਮੈਨੂੰ ਪਿਆਰਾ ਜਾਣ ਕੇ ਆਪਣਾ ਮੈਨੂੰ ਦਰਸ਼ਨ ਦਿਓ। ਇਤਿਆਦਿਕ ਗੁਣ ਵਰਣਨ ਕਰਤੇ ਪੀ ਪੁਨ ਸਾਰ ਪ੍ਰਕਾਸ਼ ਨਿਹਰਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਪੀਰ ਜੀ ਨੇ ਬਹੁਤੇ ਹੀ ਜ਼ਿਆਦਾ ਗੁਣਾਂ ਦਾ ਵਰਣਨ ਕੀਤਾ ਹੈ ਤੇ ਵਰਣਨ ਕਰਦਿਆਂ ਕਰਦਿਆਂ ਰਾਤ ਖਤਮ ਹੋ ਗਈ ਤੇ ਸਵੇਰ ਦਾ ਸੂਰਜ ਚੜ ਗਿਆ। ਸ੍ਰੀ ਗੁਰ ਕਰਕੇ ਸੇਵਕ ਸਾਰੇ ਸੁਣ ਸੁਣ ਆਏ ਸਮੀਪ ਨਿਹਾਰੇ। ਗੁਰੂ ਘਰ ਦੇ ਜਿਹੜੇ ਪ੍ਰਮੁੱਖ ਸੇਵਕ ਸਨ, ਉਹ ਸਾਰੇ ਦੇ ਸਾਰੇ ਪੀਰ ਦੇ ਕੋਲ ਪਹੁੰਚੇ ਨੇ। ਤਸਬੀ ਹਾਥ ਫੇਰ ਬੋ ਕਰਹੀ ਸ੍ਰੀ ਨਾਨਕ ਕੋ ਸਿਮਰਤ ਓਰਹੀ। ਪੀਰ ਨੇ ਆਪਣੇ ਹੱਥ ਦੇ ਵਿੱਚ ਤਸਬੀ ਫੜੀ ਹੋਈ ਹੈ, ਜਿਸ ਨੂੰ ਆਪਾਂ ਮਾਲਾ ਕਹਿੰਦੇ ਹਾਂ। ਜਿਹੜੇ ਮੁਸਲਮਾਨ ਨੇ ਉਹ ਮਾਲਾ ਨੂੰ ਤਸਬੀ ਕਹਿੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਸਬੀ ਨੂੰ ਹੱਥ ਦੇ ਵਿੱਚ ਫੜ ਕੇ ਉਹ ਫੇਰ ਰਿਹਾ ਹੈ ਤੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੂੰ ਮਨੋ ਯਾਦ ਕਰਦਾ। ਦਰਸ਼ਨ ਦਰਸੇ ਬਿਨਾ ਨ ਜਾਊ ਬੈਠਿਓ ਇਤਹੀ ਦਿਵਸ ਬਿਤਾਊ। ਸਾਰਿਆਂ ਨੂੰ ਸੁਣਾ ਕੇ ਭੀਖਣ ਸ਼ਾਹ ਬੋਲਿਆ ਹੈ ਕਿ ਦਰਸ਼ਨ ਕੀਤੇ ਤੋਂ ਬਗੈਰ ਮੈਂ ਇਥੋਂ ਕਦੇ ਵੀ ਨਹੀਂ ਜਾਵਾਂਗਾ, ਸਾਰਾ ਦਿਨ ਵੀ ਭਾਵੇਂ ਇਸੇ ਤਰ੍ਹਾਂ ਲੰਘ ਜਾਏ ਮੈਂ ਦਰਸ਼ਨ ਕਰਕੇ ਹੀ ਜਾਵਾਂਗਾ। ਸ੍ਰੀ ਨਾਨਕ ਕੋ ਸਦਨ ਮਹਾਨ ਹਿੰਦਣ ਤੁਰਕਣ ਏਕ ਸਮਾਨਾ। ਭੀਖਣ ਸ਼ਾਹ ਪੀਰ ਕਹਿੰਦਾ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਮਹਾਨ ਇਹ ਘਰ ਹੈ, ਜਿਨ੍ਹਾਂ ਦੇ ਵਾਸਤੇ ਹਿੰਦੂ ਤੇ ਤੁਰਕ ਇੱਕੋ ਜਿਹੇ ਹੀ ਸਨ। ਪੱਖ ਪਾਤ ਜਿਨ ਕੇ ਕੁਛ ਨਾਹੀ ਸ਼ਰਦਾ ਹੇਰਤ ਹੈ ਉਰ ਮਾਹੀ। ਕਹਿੰਦਾ ਕਿ ਗੁਰੂ ਨਾਨਕ ਦਾ ਘਰ ਐਸਾ ਹੈ ਜਿੱਥੇ ਕੋਈ ਵੀ ਪੱਖਪਾਤ ਕੀਤਾ ਨਹੀਂ ਜਾ ਸਕਦਾ। ਸ਼ਰਧਾ ਨੂੰ ਦੇਖ ਕੇ ਸਤਿਗੁਰੂ ਜੀ ਕਿਰਪਾ ਜ਼ਰੂਰ ਕਰਦੇ ਨੇ। ਗੁਰ ਕੇ ਘਰ ਕੀ ਇਹ ਮੇਰੀ ਯਾਦ, ਦੂਰੀ ਨਹੀਂ ਜਗ ਬਿਦਤੀ ਯਾਦ। ਕਹਿੰਦਾ ਕਿ ਗੁਰੂ ਘਰ ਦੀ ਐਸੀ ਹੀ ਮਰਿਆਦਾ ਹੈ, ਇੱਥੇ ਤੁਰਕਾਂ ਦਾ ਤੇ ਹਿੰਦੂਆਂ ਦਾ ਕੋਈ ਵਖਰੇਵਾਂ ਕੀਤਾ ਨਹੀਂ ਜਾਂਦਾ। ਇਹ ਗੱਲ ਕੋਈ ਗੁੱਜੀ ਛਿਪੀ ਨਹੀਂ ਹੈ, ਇਹ ਗੱਲ ਤੇ ਬਹੁਤ ਜ਼ਿਆਦਾ ਪ੍ਰਗਟ ਹੈ। ਸੁਣ ਕਿਰਪਾਲ ਜੁੱਤ ਸੇਵਕ ਸਾਰੇ, ਸਿਰ ਗੁਜਰੀ ਟਿਗ ਸਕਲ ਉਚਾਰੇ। ਕਿਰਪਾਲ ਜੀ ਨੇ ਪੀਰ ਦੀਆਂ ਗੱਲਾਂ ਨੂੰ ਸੁਣਿਆ ਤੇ ਹੋਰ ਵੀ ਜਿਹੜੇ ਸੇਵਕ ਸਨ ਉਹਨਾਂ ਨੇ ਵੀ ਸੁਣਿਆ ਤੇ ਫਿਰ ਦੁਬਾਰਾ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ। ਇਹ ਤੋਂ ਪੀਰ ਮਹਾ ਦਰਵੇਸ਼, ਦਿਖੀਅਤ ਗੁਰ ਕੋ ਪ੍ਰੇਮ ਵਿਸ਼ੇਸ਼। ਕਿਰਪਾਲ ਜੀ ਕਹਿੰਦੇ ਨੇ ਕਿ ਜਿਹੜਾ ਪੀਰ ਹੈ ਇਹ ਤੇ ਬਹੁਤ ਵੱਡਾ ਦਰਵੇਸ਼ ਪੁਰਸ਼ ਹੈ। ਦਿਖੀਅਤ ਗੁਰ ਕੋ ਪ੍ਰੇਮ ਵਿਸ਼ੇਸ਼, ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਗੁਰੂ ਦਾ ਪ੍ਰੇਮ ਬਹੁਤ ਹੀ ਜ਼ਿਆਦਾ ਵਿਸ਼ੇਸ਼ ਉਹਦੇ ਹਿਰਦੇ ਦੇ ਵਿੱਚ। ਦਰਸ਼ਨ ਬਿਨਾ ਚਾਹ ਨਹੀਂ ਕਾਹੀ, ਖਾਣ ਪਾਣ ਪੀ ਕੀਨਸ ਨਾਹੀ। ਇੱਕ ਦਰਸ਼ਨਾਂ ਦੀ ਆਸ਼ਾ ਨੂੰ ਧਾਰਨ ਕਰਦਾ ਹੈ, ਹੋਰ ਕਿਸੇ ਵੀ ਪ੍ਰਕਾਰ ਦੀ ਉਹਦੀ ਕੋਈ ਮੰਗ ਨਹੀਂ ਹੈ, ਕੋਈ ਚਾਹ ਨਹੀਂ ਹੈ, ਇੱਥੋਂ ਤੱਕ ਕਿ ਉਹਨੇ ਕੁਝ ਖਾਧਾ ਵੀ ਨਹੀਂ ਹੈ ਔਰ ਪੀਤਾ ਵੀ ਨਹੀਂ। ਬੈਠਿਓ ਸਿਮਰਤ ਨਾਮ ਖੁਦਾਏ, ਇੱਕ ਮੁਸੱਲਾ ਤਰੇ ਡੁਸਾਏ। ਗੁਜਰੀ ਜੀ ਨੂੰ ਜਾ ਕੇ ਕਿਰਪਾਲ ਜੀ ਕਹਿੰਦੇ ਨੇ ਕਿ ਮੁਸੱਲੇ ਨੂੰ ਥੱਲੇ ਵਿਛਾ ਕੇ ਸਾਰੀ ਰਾਤ ਉੱਤੇ ਬੈਠ ਕੇ ਉਹ ਖੁਦਾ ਦੇ ਨਾਮ ਨੂੰ ਯਾਦ ਕਰਦਾ ਰਹੇ। ਔਰ ਦਰਸ਼ਨ ਕੀ ਜਿਸ ਲੇਵ ਲਾਗੀ, ਭੂਖ ਪਿਆਸ ਕੀ ਬਾਧਾ ਭਾਗੀ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਦਰਸ਼ਨਾਂ ਦੀ ਹਿਰਦੇ ਦੇ ਵਿੱਚ ਇਸ ਤਰ੍ਹਾਂ ਦੀ ਲਾਲਸਾ ਜਾਗੀ ਹੋਈ ਹੈ ਕਿ ਭੁੱਖ ਤੇ ਪਿਆਸ ਦਾ ਸੰਕਟ ਹੀ ਉਹਨੂੰ ਨਹੀਂ ਵਿਆਪਿਆ। ਉੱਠੇ ਨਹੀਂ ਬਿਨ ਦਰਸ਼ਨ ਕੀਏ, ਬੈਠ ਰਹੇ ਔਰ ਸਾਹਸ ਲਈਏ। ਕਿਰਪਾਲ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਸਾਹਿਬਜ਼ਾਦੇ ਜੀ ਦਾ ਦਰਸ਼ਨ ਉਹ ਪੀਰ ਕਰ ਨਹੀਂ ਲੈਂਦਾ, ਉਹਨਾਂ ਚਿਰ ਉਹਨੇ ਉੱਠਣਾ ਨਹੀਂ ਹੈ। ਸਾਹਸ ਨੂੰ ਤਾਰਨ ਕਰਕੇ, ਹੱਠ ਨੂੰ ਤਾਰਨ ਕਰਕੇ ਉਹ ਬੈਠਾ ਹੋਇਆ। ਉਚਿਤ ਬਾਤ ਸੋ ਕਰੋ ਪਲੇਰੀ, ਪਸ਼ਚਾਤਾਪ ਨ ਹੋਏ ਜਿਸ ਫੇਰੀ। ਕਿਰਪਾਲ ਜੀ ਕਹਿੰਦੇ ਨੇ ਕਿ ਜਿਹੜੀ ਉਚਿਤ ਗੱਲ ਹੈ, ਜਿਹੜੀ ਯੋਗ ਭਰੀ ਗੱਲ ਹੈ, ਉਹ ਸਾਨੂੰ ਕਰਨੀ ਚਾਹੀਦੀ ਹੈ। ਪਸ਼ਚਾਤਾਪ ਨਾ ਹੋਏ ਜਿਵੇਂ ਫੇਰੀ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਇਹਨਾਂ ਨੂੰ ਮੋੜ ਦਈਏ ਤੇ ਬਾਅਦ ਦੇ ਵਿੱਚ ਸਾਨੂੰ ਪਛਤਾਉਣਾ ਪਵੇ। ਸੁਣਤ ਨਾਨਕੀ ਬੋਲੀ ਤਬੈ, ਹਿਰਦੇ ਵਿਚਾਰ ਕਰੋ ਤੁਮ ਸਬੈ। ਤੇ ਫਿਰ ਮਾਤਾ ਨਾਨਕੀ ਜੀ ਭਾਵ ਕੇ ਸਤਿਗੁਰੂ ਤੇਗ ਬਹਾਦਰ ਦੇ ਮਾਤਾ ਜੀ ਬੋਲੇ ਨੇ, ਹਿਰਦੇ ਵਿਚਾਰ ਕਰੋ ਤੁਮ ਸਬੈ। ਕਹਿੰਦੀ ਹੈ ਕਿ ਆਪਣੇ ਹਿਰਦੇ ਦੇ ਵਿੱਚ ਸਾਰੇ ਤੁਸੀਂ ਚੰਗੇ ਤਰੀਕੇ ਦੇ ਨਾਲ ਵਿਚਾਰੋ। ਚਿਰੰ ਕਾਲ ਕੋ ਚਾਹਤ ਰਹਤੇ, ਬੜੇ ਗੁਰਨ ਸੋ ਬੇਨਤੀ ਕਹਤੇ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਬੜੇ ਲੰਮੇ ਸਮੇਂ ਤੋਂ ਪੁੱਤਰ ਦੀ ਚਾਹ ਸੀ, ਵੱਡੇ ਸਤਿਗੁਰੂ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਕੀਤੀ ਗਈ ਸੀ। ਬਾਰ ਬਾਰ ਹੋਏ ਨਮਰ ਅਗਾਰੀ, ਜਾਚਣ ਕਰਤ ਪੁੱਤਰ ਕੁਝ ਪਾਰੀ। ਬਾਰ ਬਾਰ ਨਿਮਰਤਾ ਨੂੰ ਧਾਰਨ ਕਰਕੇ ਜਾਚਨਾ ਕੀਤੀ ਗਈ ਸੀ, ਪੁੱਤਰ ਦੀ ਕਾਮਨਾ ਨੂੰ ਰੱਖਿਆ ਗਿਆ ਸੀ। ਇਨਕੇ ਪਿਤਾ ਸ਼ਾਂਤ ਧਰਮਾਤਮ, ਕਹਿ ਕਹਿ ਕਰਤਾ ਪੁਰਖ ਮਹਾਤਮ। ਭਾਵ ਕੇ ਇਨ੍ਹਾਂ ਦੇ ਜਿਹੜੇ ਪਿਤਾ ਨੇ, ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ, ਉਹ ਸ਼ਾਂਤੀ ਦੇ ਮਾਲਕ ਨੇ ਤੇ ਵੱਡੇ ਧਰਮਾਤਮਾ ਨੇ। ਕਹਿ ਕਹਿ ਕਰਤਾ ਪੁਰਖ ਮਹਾਤਮ, ਭਾਵ ਕੇ ਕਰਤਾ ਪੁਰਖ ਨੂੰ, ਭਾਵ ਕੇ ਅਕਾਲ ਪੁਰਖ ਨੂੰ ਉਹਨਾਂ ਨੇ ਬਹੁਤ ਹੀ ਜ਼ਿਆਦਾ ਆਰਾਧਿਆ। ਇੱਕ ਮਨ ਹੋਏ ਸਮਾਦ ਲਗਾਵਤ, ਪਾਰ ਬ੍ਰਹਮ ਪਰਮੇਸ਼ਰ ਧਿਆਵਤ। ਇੱਕ ਮਨ ਹੋ ਕੇ ਸਮਾਧੀ ਨੂੰ ਲਾਇਆ ਕਰਦੇ ਸਨ ਸਤਿਗੁਰੂ ਤੇਗ ਬਹਾਦਰ ਜੀ, ਤੇ ਪਾਰ ਬ੍ਰਹਮ ਨੂੰ, ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਉਹ ਧਿਆਇਆ ਕਰਦੇ ਸਨ। ਯੋਗ ਸਾਧਨਾ ਸਾਧਤ ਰਹੇ, ਸਿਮਰਤ ਨਾਮ ਅਧਿਕ ਗੁਣ ਕਹੇ। ਭਾਵ ਕੇ ਯੋਗ ਦੀ ਸਾਧਨਾ ਵੀ ਬਹੁਤੀ ਜ਼ਿਆਦਾ ਸਾਧੀ ਗਈ, ਯਾਦ ਕੀਤਾ ਗਿਆ ਬਹੁਤੇ ਜ਼ਿਆਦੇ ਗੁਣਾਂ ਨੂੰ ਕਹਿ ਕਹਿ ਕੇ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਵੀ ਇਸ ਗੱਲ ਨੂੰ ਬਹੁਤੀ ਵਾਰੀ ਅੰਕਿਤ ਕੀਤਾ ਕਿ ਮੇਰੇ ਪਿਤਾ ਤੇ ਮਾਤਾ ਨੇ ਬੜੀ ਆਰਾਧਨਾ ਕੀਤੀ,
ਉਹਨਾਂ ਨੇ ਅਲਖ ਦੀ ਸੇਵਾ ਕੀਤੀ ਤਾਂ ਉਹਨਾਂ ਦੇ ਉੱਤੇ ਪ੍ਰਸੰਨ ਹੋਏ ਤੇ ਤਾਂ ਅਕਾਲ ਪੁਰਖ ਨੇ ਮੈਨੂੰ ਮਾਤ ਲੋਕ ਦੇ ਵਿੱਚ ਭੇਜਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਮਾਤਾ ਨਾਨਕੀ ਜੀ ਇਹ ਕਹਿ ਰਹੇ ਨੇ ਕਿ ਸਤਿਗੁਰੂ ਤੇਗ ਬਹਾਦਰ ਨੇ ਬੜੀ ਆਰਾਧਨਾ ਕੀਤੀ ਅਕਾਲ ਪੁਰਖ ਦੀ, ਜਿਹਦੇ ਕਰਕੇ ਅਕਾਲ ਪੁਰਖ ਜੀ ਪ੍ਰਸੰਨ ਹੋਏ ਤਾਂ ਇਹ ਸਾਹਿਬਜ਼ਾਦੇ ਦਾ ਦਾਨ ਮਿਲੇ। ਕਰਿ ਪ੍ਰਸੀਦਨ ਪ੍ਰਭੂ ਅਕਾਲ, ਜਿਹੇ ਅਰਾਧ ਬੋ ਦੁਸੈ ਬਿਸਾਲ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਉਸ ਨੂੰ ਪ੍ਰਸੰਨ ਕੀਤਾ ਅਕਾਲ ਪੁਰਖ ਨੂੰ, ਜਿਹਨੂੰ ਅਰਾਧਨਾ ਬਹੁਤ ਹੀ ਜ਼ਿਆਦਾ ਔਖੀ ਗੱਲ ਹੈ। ਜਗਤ ਨਾਥ ਕਰ ਕਿਰਪਾ ਸੋ ਚਿਤ ਕੋ, ਕਰਿਓ ਦਿਖਾਵਣ ਅਬ ਇਹ ਸੁਤ ਕੋ। ਮਾਤਾ ਨਾਨਕੀ ਜੀ ਕਹਿੰਦੇ ਨੇ ਜੋ ਜਗਤ ਦਾ ਨਾਥ ਹੈ ਭਾਵ ਕੇ ਜੋ ਅਕਾਲ ਪੁਰਖ ਨੇ, ਉਹਨਾਂ ਨੇ ਸਾਡੇ ਚਿੱਤ ਦੀ ਆਸ਼ਾ ਨੂੰ ਪੂਰਨ ਕੀਤਾ ਹੈ ਕਿ ਸਤਿਗੁਰੂ ਤੇਗ ਬਹਾਦਰ ਦੇ ਘਰ ਦੇ ਵਿੱਚ ਇਹ ਪੁੱਤਰ ਪੈਦਾ ਹੋਇਆ ਤੇ ਅਸੀਂ ਇਹਦੇ ਮੁਖੜੇ ਨੂੰ ਦੇਖ ਕੇ ਸੁਖ ਪਾ ਰਹੇ ਹਾਂ। ਜਿਨ ਕੇ ਓਰੇ ਅਭਿਲਾਖ ਬਿਸ਼ੇਖਾ, ਅਬਲੋ ਨਹੀਂ ਪੁੱਤਰ ਮੁਖ ਦੇਖਾ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਪੁੱਤਰ ਨੂੰ ਦੇਖਣ ਦੀ ਬਹੁਤੀ ਲਾਲਸਾ ਸੀ, ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ, ਮਾਤਾ ਨਾਨਕੀ ਜੀ ਕਹਿੰਦੇ ਨੇ ਅਜੇ ਤੱਕ ਤੇ ਇਹਨਾਂ ਦੇ ਪਿਤਾ ਨੇ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਵੀ ਇਹਨਾਂ ਦੇ ਮੁਖੜੇ ਨੂੰ ਆਣ ਕੇ ਨਹੀਂ ਦੇਖਿਆ ਤੇ ਅਸੀਂ ਬਾਹਰ ਲਿਜਾ ਕੇ ਕਿਸੇ ਉਪਰੇ ਨੂੰ ਜਿਹਦੇ ਮਨ ਦਾ ਭੇਦ ਹੀ ਨਹੀਂ ਪਤਾ ਕਿਵੇਂ ਦਰਸ਼ਨ ਕਰਾ ਦਈਏ। ਮਾਤਾ ਨਾਨਕੀ ਜੀ ਨੇ ਸਾਫ਼ ਇਨਕਾਰ ਕੀਤਾ ਕਿ ਬਿਲਕੁਲ ਸਾਹਿਬਜ਼ਾਦੇ ਨੂੰ ਬਾਹਰ ਨਹੀਂ ਲਿਜਾਇਆ ਜਾਵੇਗਾ ਤੇ ਉਸ ਪੀਰ ਨੂੰ ਦਰਸ਼ਨ ਨਹੀਂ ਕਰਾਇਆ ਜਾਵੇਗਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੋਰਿੰਦ ਕੋ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈਆ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਆ ਘਰ ਨੌਨੀ ਦਾਵਾ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਰ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਸੋਣਾ ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।